ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਾਰ ਵੇਲ ਵਰਸ ਵਰਾਹੋ ਵਾਹੋ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਾਰ ਵੇਲ ਵਰਸ ਵਰਾਹੋ ਆਪ ਖੜੂ ਵਹਿ ਆਪ ਕਰ ਆਪੀ ਨ ਆਪਾਹੋ ਗੁਰਮੁਖ ਸੇਵਾ ਥਾਏ ਪਵੈ ਉਨ ਮਨ ਤਤ ਕਮਾਹੋ ਮਸਕਤ ਲਹੋ ਮਜੂਰੀਆਂ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਵੇ ਪਰਵਾਹ ਤਉ ਦਰ ਊਣਾ ਨਾਹੇ ਕੋ ਸੱਚਾ ਵੇ ਪਰਵਾਹੋ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀ ਮਰਨ ਪੌੜੀ ਹਰ ਸਾਲਾਹੀ ਸਦਾ ਸਦਾ ਤਨ ਮਨ ਸੌਂਪ ਸਰੀਰ ਗੁਰ ਸ਼ਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੋ ਜਨ ਲੇ ਖਸਮ ਕਾ ਨਾਮ ਤਿਨ ਕੈ ਸਦ बलिहार जाओ। सो निर्मल निर्मल हर गुण गावे, सो पाई मेरा मन पावे। जह काट राम रहया भरपूर, तिन की पग पंकज हम तूर। जात जुलाहा मत का तीर, सहज सहज गुण रमै कबीर। पंज प्याले पंज पीर, छठम पीर बैठा गुरबारी। अर्जन काया पलट कर मूरत हर गोविंद सवारी। चली पीड़ी सोडियां रूप दिखामन वारो वारी। दाल पंजन गोर सूरमा वाड जोदा, बहु पर उपकारी। दाल पंजन गोर सूरमा वाड जोदा, बहु पर उपकारी। परम सम्मान योग जुगो जुग अटल दशाही पातशाहियां दी आत्मक जोत गुरगद्दी ते विराजमान चवर छत्र तखत दे मालक जाहरा जहूर हाजरा हजूर बाणी दे बोहिच नाम दे जहाज राजान राज पानान भान देवान देव उपमा महान। धन 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 श्री गुरु ग्रंथ साहिब महाराज जी की परम पवित्र हजूरी अंदर जुड़ बैठी गुरु प्यारी साध संगत वडभागी हो सतगुरु सच्चे पातशाह जी की बख्शिश कृपा मेहरामत सदका गुरद्वारा मंजी साहब दीवान हाल विखे सजे हुए विशेष अमृत वेले दे दीवान की आप हाजरी पर रहे हो। सतगुरु धन गुरु नानक सच्चे पातशाह जी की पावन रसना तो उचारण किए हुए श्लोक और गुरु अमरदास महाराज जी की उचारण की हुई पावन पौड़ी जो अज का सचखंड श्री हरिमंदर साहब विखे अमृत वेले आया होया मुख वाक जिसका पाठ आप जी ने सरवण किया है। आओ सतगुरु महाराज जी के इन पावन बचना की विचार आप सरवण करन दी कृपालता करो। विचारां दी परमता तो पहला आओ गुरदेव दे पावन चरणां दे अंदर फतेह बुला के हाजरी लवाओ जी। वाहिगुरु जी का खालसा वाहिगुरु जी की फतेह।
सतनाम श्री वाहिगुरु साहिब जी। सलोक महला पहला। वाहो खसम तू वाहो जिन रच रचना हम किए।
वाहो खसम तू वाहो ਜਿਨ ਰਚ ਰਚਨਾ ਹਮ ਕੀਏ। ਇਹ ਜੋ ਪਾਵਨ ਬਚਨ ਹਨ, ਇਹ ਮਨੁੱਖੀ ਮਨ ਦੀ ਉਸ ਆਨੰਦਮਈ, ਅਸਚਰਜਮਈ, ਰਹੱਸਮਈ ਅਵਸਥਾ ਵਿੱਚੋਂ ਪ੍ਰਗਟ ਹੋਏ ਹਨ, ਜਿੱਥੇ ਮਨੁੱਖ ਕਿਸੇ ਵਰਤਾਰੇ ਨੂੰ ਦੇਖ ਕੇ ਮੁੱਖ ਤੋਂ, ਹਿਰਦੇ ਤੋਂ ਵਾਹ ਵਾਹ ਕਰ ਉੱਠਦਾ ਹੈ। ਆਪਾਂ ਜਦੋਂ ਕੋਈ ਐਸੀ ਚੀਜ਼ ਦੇਖਦੇ ਹਾਂ ਜਿਹੜੀ ਸਾਨੂੰ ਦੇਖ ਕੇ ਬਹੁਤ ਪਸੰਦ ਆਉਂਦੀ ਹੈ, ਜਿਸ ਦੇ ਨਾਲ ਸਾਡੇ ਮਨ ਦੇ ਅੰਦਰ ਬੜੀ ਖੁਸ਼ੀ ਔਰ ਬੜਾ ਚਾਓ ਔਰ ਬੜਾ ਹੁਲਾਸ ਪੈਦਾ ਹੋ ਜਾਂਦਾ, ਬਈ ਵਾਹ ਕਿਆ ਚੀਜ਼ ਹੈ, ਕਿਆ ਖੂਬਸੂਰਤ ਚੀਜ਼ ਹੈ, ਭੋਜਨ ਖਾਧਾ ਬੜਾ ਸਵਾਦ ਲੱਗਿਆ, ਬਈ ਵਾਹ ਕਿਆ ਕਮਾਲ ਦੀ ਭੋਜਨ ਬਣਾਇਆ ਹੈ, ਫੁੱਲ ਸੁੰਘਿਆ, ਬਾਗ ਦੇ ਅੰਦਰ ਗਏ ਜਦੋਂ ਸੁਗੰਧੀ ਨੱਕ ਨੂੰ ਚੜ੍ਹੀ, ਕਹਿੰਦਾ ਵਾਹ ਬਈ ਆਨੰਦ ਆ ਗਿਆ। ਇਹਨੂੰ ਕਹਿੰਦੇ ਨੇ ਸਾਈਨ ਆਫ ਐਕਸਕਲਾਮੇਸ਼ਨ। ਜਦੋਂ ਬੰਦੇ ਦੇ ਮਨ ਦੇ ਅੰਦਰ ਇਹੋ ਜਿਹੇ ਭਾਵ ਪੈਦਾ ਹੋਣ ਜਿਹਨੂੰ ਦੇਖ ਕੇ ਬੰਦਾ ਆਨੰਦ ਮਹਿਸੂਸ ਕਰੇ, ਜਿਹਨੂੰ ਦੇਖ ਕੇ ਮਨ ਦੇ ਅੰਦਰ ਖੁਸ਼ੀ ਦੇ ਭਾਵ ਪੈਦਾ ਹੋ ਜਾਣ, ਕੋਈ ਚੀਜ਼ ਸੁਣੀ ਹੈ, ਕੋਈ ਚੀਜ਼ ਦੇਖੀ ਹੈ, ਕੋਈ ਚੀਜ਼ ਚੱਖੀ ਹੈ, ਅਤੇ ਬੰਦਾ ਜਦੋਂ ਮਨ ਦੇ ਅੰਦਰ ਵਾਹ ਵਾਹ ਕਰ ਉੱਠਦਾ, ਕਈ ਬੰਦੇ ਤਾੜੀਆਂ ਮਾਰਨ ਲੱਗ ਪੈਂਦੇ, ਕਈ ਬੰਦੇ ਮਨ ਦੇ ਅੰਦਰ ਉਸ ਖੁਸ਼ੀ ਨੂੰ ਪ੍ਰਗਟਾਉਣ ਵਾਸਤੇ ਨੱਚਣ ਲੱਗ ਪੈਂਦੇ, ਉਛਲਣ ਲੱਗ ਪੈਂਦੇ। ਦਰਅਸਲ ਇਹ ਇੱਕ ਮਨ ਦੀ ਖੁਸ਼ੀ ਨੂੰ ਪ੍ਰਗਟ ਕਰਨ ਦਾ ਤਰੀਕਾ ਹੈ। ਇਹ ਜਿਹੜਾ ਵਾਹ ਲਫ਼ਜ਼ ਹੈ ਜਿਸ ਨੂੰ ਅਸੀਂ ਕਹਿੰਦੇ ਵਾਹ ਗੁਰੂ, ਵਾਹ ਗੁਰੂ, ਜਾਂ ਮਹਾਰਾਜ ਨੇ ਆਖਿਆ ਵਾਹਿਗੁਰੂ 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 ਵਾਹਿ ਜੀਓ, ਕਮਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਯਸ਼ੋਦ ਜਿਸ ਦਹੀ ਭਾਤ ਖਾਏ ਜੀਓ। ਇਹ ਆਤਮਿਕ ਰੰਗ ਹੈ, ਇਹ ਆਤਮਿਕ ਖੁਸ਼ੀ ਹੈ, ਇਹ ਆਤਮਿਕ ਖੇੜਾ ਹੈ। ਪਰਮੇਸ਼ਵਰ ਦੀ ਭਗਤੀ, ਗੁਰੂ ਕੀ ਬਾਣੀ, ਉਸ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ, ਉਸ ਦੇ ਗੁਣਾਂ ਦੀ, ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰਨੀ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਉੱਠ ਕੇ ਬਾਣੀ ਦੇ ਨਾਲ ਜੁੜ ਕੇ ਵਾਹਿਗੁਰੂ ਦੀਆਂ ਵਡਿਆਈਆਂ ਦਾ ਚਿੰਤਨ ਕਰਨਾ, ਵਾਹਿਗੁਰੂ ਦੇ ਗੁਣਾਂ ਦੀ ਮਨ ਦੇ ਅੰਦਰ ਵਿਚਾਰ ਕਰਨੀ, ਉਸ ਦੀ ਸਿਫਤ ਸਲਾਹ ਨਾਲ ਆਪਣੇ ਹਿਰਦੇ ਨੂੰ ਜੋੜਨਾ। ਜਦੋਂ ਜੁੜ ਜਾਏ, ਜਦੋਂ ਮਾਲਕ ਦੀ ਵਡਿਆਈ ਦਾ ਅੰਦਰ ਜ਼ਹੂਰ ਹੋ ਜਾਏ, ਪ੍ਰਕਾਸ਼ ਹੋ ਜਾਏ, ਕਿਉਂਕਿ ਪਰਮੇਸ਼ਵਰ ਗੁਪਤ ਰੂਪ ਦੇ ਅੰਦਰ, ਨਾਮ ਰੂਪ ਦੇ ਅੰਦਰ, ਹਰ ਸ਼ੈ ਦੇ ਅੰਦਰ, ਹਰ ਘਟਨਾ ਦੇ ਅੰਦਰ, ਹਰ ਵਰਤਾਰੇ ਦੇ ਅੰਦਰ ਵਰਤ ਰਿਹਾ ਹੈ। ਸਿਰਫ ਉਸ ਨੂੰ ਮਹਿਸੂਸ ਕਰਨਾ ਔਰ ਉਸ ਨੂੰ ਦੇਖਣਾ, ਉਸ ਨਾਲ ਜੁੜਨਾ, ਉਸ ਦਾ ਸਵਾਦ ਲੈਣਾ, ਜਿਹਨੂੰ ਨਾਮ ਰਸ ਕਹਿੰਦੇ ਨੇ, ਜਿਹਨੂੰ ਮਹਾਂ ਰਸ ਕਹਿੰਦੇ ਨੇ, ਇਹ ਇੰਦਰੀਆਂ ਦੇ ਰਸ ਜਿਹਨੂੰ ਖਾ ਕੇ, ਪਾ ਕੇ, ਦੇਖ ਕੇ, ਖੂਬਸੂਰਤੀ ਨੂੰ ਦੇਖ ਕੇ ਬੰਦਾ ਕਹਿੰਦਾ ਵਾਹ, ਪਰ ਕਦੀ ਅੰਦਰੋਂ ਨਾਮ ਨਾਲ ਜੁੜ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ, ਉਸ ਦੇ ਗੁਣਾਂ ਦੀ ਵਿਚਾਰ ਕਰਕੇ, ਜਦੋਂ ਹਿਰਦੇ ਅੰਦਰੋਂ ਇਹ ਬਚਨ ਨਿਕਲਣ ਵਾਹ ਵਾਹੋ ਕਾ ਵੱਡਾ ਤਮਾਸ਼ਾ, ਆਪੇ ਹੱਸੈ ਆਪੇ ਚਿਤਵੈ ਆਪੇ ਚੰਦ ਸੂਰ ਪਰਗਾਸਾ, ਆਪੇ ਜਲ ਆਪੇ ਥਲ ਥੰਮਣ ਆਪੇ ਕੀਆ ਘਟ ਘਟ ਵਾਸਾ, ਆਪੇ ਨਰ ਆਪ ਫੁਲ ਨਾਰੀ ਆਪੇ ਸਾਰ ਆਪ ਹੀ ਪਾਸਾ, ਗੁਰਮੁਖ ਸੰਗਤ ਸਭੈ ਵਿਚਾਰੋ ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਇਹ ਸੰਸਾਰ ਵਾਹ ਵਾਹ ਦਾ ਤਮਾਸ਼ਾ ਹੈ, ਇਹ ਸੰਸਾਰ ਵਾਹਿਗੁਰੂ ਦੀਆਂ ਵਡਿਆਈਆਂ ਦੇ ਨਾਲ ਭਰਿਆ ਹੋਇਆ ਹੈ। ਮਾਲਕ ਦੀ ਵਡਿਆਈ ਹਰ ਸ਼ੈ ਦੇ ਅੰਦਰੋਂ, ਹਰ ਚੀਜ਼ ਦੇ ਅੰਦਰੋਂ ਬੰਦਾ ਦੇਖ ਸਕਦਾ ਹੈ, ਸਿਰਫ ਵਿਚਾਰ ਕਰਨ ਦੀ ਲੋੜ ਹੈ। ਔਰ ਗੁਰਮਤ ਦੇ ਅੰਦਰ ਤਾਂ ਹੈ ਹੀ ਜ਼ਿੰਦਗੀ ਵਿੱਚ ਪਰਮੇਸ਼ਵਰ ਦੀ ਪ੍ਰਾਪਤੀ ਦਾ ਇਹੀ ਰਸਤਾ ਹੈ, ਉਸ ਕਰਤੇ ਪੁਰਖ ਮਾਲਕ ਦੀ ਵਡਿਆਈ ਕਰਨੀ, ਉਹਦੇ ਗੁਣਾਂ ਦੀ ਵਿਚਾਰ ਕਰਨੀ, ਅੰਮ੍ਰਿਤ ਵੇਲੇ ਉੱਠ ਕੇ ਉਸ ਦੀ ਸਿਫਤ ਸਲਾਹ ਕਰਨੀ। ਕਈ ਵਾਰ ਕਹਿੰਦੇ ਅਸੀਂ ਸਿਮਰਨ ਕਰਨ ਲੱਗਿਆਂ, ਬਾਣੀ ਪੜ੍ਹਨ ਲੱਗਿਆਂ ਕਿਹਦਾ ਧਿਆਨ ਕਰੀਏ, ਕਿਸੇ ਮੂਰਤ ਦਾ, ਕਿਸੇ ਫੋਟੋ ਦਾ, ਕਿਸੇ ਸ਼ਕਲ ਦਾ? ਪਰਮਾਤਮਾ ਨਿਰਗੁਣ ਬ੍ਰਹਮ ਹਰ ਸ਼ੈ ਦੇ ਅੰਦਰ ਰਮਿਆ ਹੋਇਆ ਹੈ, ਹਰ ਘਟਨਾ ਦੇ ਅੰਦਰ ਵਰਤ ਰਿਹਾ ਹੈ। ਸਿਰਫ ਉਸ ਦੀ ਵਿਚਾਰ ਕਰਨੀ ਹੈ, ਬਾਣੀ ਵਿੱਚੋਂ ਉਸ ਦੀ ਸਿਫਤ ਸਲਾਹ ਕਰਨੀ ਹੈ, ਅੰਤਰ ਆਤਮੇ ਉਸ ਮਾਲਕ ਨਾਲ ਜੁੜ ਕੇ ਉਸ ਦੇ ਜ਼ਹੂਰ ਨੂੰ ਦੇਖਣਾ। ਤੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹ ਖਸਮ, तू वाह जिन रच रचना हम किए, जिसने सानू साडे शरीर नू देही नू मन नू आत्मा नू, जिस वाहिगुरु ने यह सुंदर देही निरंकार ने आप पैदा की है, यह साडे हिरदे दे अंदर साडे शरीर दे अंदर उस करते पुरख मालक का जड़ा हुक्म वरत रहा है, आश्वासा ना वाजा वज रहा है, कोई बंदा बजा रहा है, सुते पिया भी बजदा, जागदे पिया भी बजदा, खांदे पिया भी बजदा, तुरदे पिया भी बजदा, यह स्वंसा की धौकनी जड़ी चल रही है, इनू कदी महसूस करो, ये कदी जुड़ के इस गल नू अंदर समझो भई यह किस दे हुक्म में चल रहा है। सालों तो यह दिल जड़ा एडा तकड़ा पंप है, हजार लीटर खून रोज पंप कर रहा है, असी श्वास लेने ऑक्सीजन अंदर जा रही है, कार्बन डाइऑक्साइड बाहर जा रही है, बिरखा तो ऑक्सीजन पैदा हो रही है, कार्बन डाइऑक्साइड लै रहे हैं, इस सारे पसारे दे अंदर एक चुपचाप गुप्त रूप दे अंदर बहुत कुछ वरत रहा है। असी रंग तमाशिया नू देखन विच इन्ने उलझ जाने हैं कि असी उस परमात्मा की वडियाई नू अखा तो ओले करी रखते हाँ। यह साडे शरीर के अंदर गुरदा जिहड़ा लखां मन पानी लीटर जल रोज छाणदा, यह श्वास ये फेफड़े ये गुरदे खाधा पीता दोपहर तक पच जाता, फिर खाने फिर पच जाता, रात नू सौने एक थां तो किचे दी किचे पहुँच जाने, सवेरे फिर उठ जाने, यही मन के अंदर विचार करना परमात्मा की भगती है। वाहिगुरु का सिमरन, सिमरन का अर्थ की है, सिमरन का अर्थ है याद करना, स्मरण, तो स्मरण किनू करांगे किवें करांगे, जदों उसदियां वडियाइयां नू याद करांगे, गुर इतिहास पढ़ांगे, गुरु साहब नू याद करांगे, गुरु साहब दे कौतक देख के गुरु साहब का इतिहास पढ़ के, जिवें भले अमरदास गुण तेरे तेरी उपमा तोहे बन आवे, गुरु अमरदास महाराज की वडियाई करदिआं बचन लिखे गुरु अमरदास महाराज तेरी वडियाई तू ही जानदा, गुर इतिहास पढ़ के गुरु की वाह वाह, परमेश्वर दियां वडियाइयां देख के परमेश्वर की वाह वाह। सतगुरु गुरु नानक सचे पातशाह जी कहिंदे ने वाह कसम तू वाह जिन रच रचन हम किए, जिसने रचना रच के सानू पैदा किया है,
सागर लहर समुंद सार वेल वरस वराहो,
सागर लहर समुंद सर्व, सतगुरु कहने परमेश्वर तू सागर पैदा किया, सागर दियां लहरां भी तू है, समुंदर भी तू है, सर्व वेल वरसाह तू बदल भी है, तू बरखा भी है, कुदरत कुदरत महाराज ने बाणी विच लिखिया बलिहारी कुदरत वसिया तेरा अंत न जाई लखिया, महाराज ने बाणी विच लिखिया सो अंतर सो बाहर अनंत घट घट व्याप रहा भगवंत, धरन माहे आकाश पयाल सर्वलोक पूरन प्रतपाल, बन तिन पर्वत है पार ब्रह्म जैसी आज्ञा तैसा कर्म, पौन पानी बसंतर माहे चार कुंट देख दिसे समाहे, इस कुदरत दे नजारे नू देख के कुदरत दिसै कुदरत सुनिए, कुदरत भव सुखसार कुदरत पातालीं आकाशी कुदरत सर्व आकार, कुदरत खाना पीना पहनण कुदरत, कुदरत सर्व विचार कुदरत, जाति कुण कुदरत जिनसी कुदरत, जी जहान कुदरत, निकियां कुदरत बदियां कुदरत, मान अभिमान कुदरत, पवन पानी बैसंतर कुदरत, धरती खाक सब तेरी कुदरत, तू कादर करता बाकी नाई पाक, नानक हुक्म है अंदर वेखै वरतै तक उताक, कुदरत दे अंदर वरत रहा है, कुदरत दे अंदर परमात्मा का पसारा है, इस पौन पानी बैसंतर के अंदर वाहिगुरु वरतदा है, जिहड़ा इस नूं देखदा तनासरी राग दे अंदर सतगुरु गुरु नानक सचे पातशाह जी की उचारण किए हुए आरती का शब्द गगनमय थाल, देखो असी भी आकाश वल देखते, असी भी सूरज चंद्रमा रोज देखते हाँ, असी भी तारे रोज देखते हाँ, असी भी हवा नूं रोज महसूस करते हाँ, पर मन के अंदर वो अवस्था नहीं है कि इन चीजों विचों देख के परमात्मा की वडियाई देख सकी, वाहिगुरु की सिफत कर सकी, ਜਗਨਨਾਥਪੁਰੀ ਦੇ ਅੰਦਰ ਲੋਕੀ ਮੂਰਤੀ ਦੇ ਦੁਆਲੇ ਥਾਲ ਵਿੱਚ ਦੀਵੇ ਘੁਮਾ ਕੇ ਉਹਨੂੰ ਆਲੇ ਦੁਆਲੇ ਫੇਰ ਕੇ ਆਰਤੀ ਕਰਦੇ ਸਨ, ਫੁੱਲ ਸੁੱਟਦੇ ਸਨ, ਧੂਪ ਬੱਤੀ ਕਰਦੇ ਸਨ। ਸਤਿਗੁਰੂ ਕਹਿਣ ਲੱਗੇ ਉਹ ਪੁਰਖਾ ਉਸ ਪਾਰ ਬ੍ਰਹਮ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਸਾਰੀ ਰਚਨਾ ਹੈ ਉਸ ਦੀ ਆਰਤੀ ਇਸ ਤਰੀਕੇ ਤੂੰ ਕੁਝ ਨਹੀਂ ਕਰ ਸਕਦਾ। ਦੇਖ ਆਰਤੀ ਤਾਂ ਉਹਦੀ ਆਪਣੇ ਆਪ ਹੋ ਰਹੀ ਹੈ, ਤੈਨੂੰ ਥਾਲ ਲਿਆਉਣ ਦੀ ਲੋੜ ਨਹੀਂ ਹੈ। ਐਡਾ ਵੱਡਾ ਥਾਲ ਪਰਮੇਸ਼ਵਰ ਦੇ ਕੋਲ ਹੈ, ਗਗਨਮੈ ਥਾਲ ਰਾਮ ਚੰਦ ਦੀਪਕ ਬਣੇ, ਇਹਦੇ ਅੰਦਰ ਦੋ ਵੱਡੇ ਦੀਵੇ ਸੂਰਜ ਤੇ ਚੰਦਰਮਾ ਚਮਕ ਰਹੇ ਨੇ, ਤੂੰ ਕਿਹੜੇ ਦੀਵਿਆਂ ਦੀ ਗੱਲ ਕਰਦਾ। ਗਗਨਮੈ ਥਾਲ ਰਾਮ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਣਾ, ਤੇਰੀ ਆਰਤੀ ਕੈਸੀ ਆਰਤੀ ਹੋਏ ਪਰਮਾਤਮਾ, ਜਿਹੜੀ ਕਿੱਡੀ ਜ਼ਬਰਦਸਤ ਆਰਤੀ ਹੋ ਰਹੀ ਹੈ। ਮੈਂ ਕੀ ਆਰਤੀ ਕਰਾਂ, ਮੈਂ ਕੀ ਥਾਲ ਲੈ ਕੇ ਆਵਾਂ, ਕਿਹੜੇ ਦੀਵੇ ਪਾਵਾਂ, ਕਿਹੜੀ ਧੂਪ ਬੱਤੀ ਕਰਾਂ, ਨਾਮ ਦਾ ਪਸਾਰਾ ਹੀ ਮੇਰੇ ਵਾਸਤੇ ਆਰਤੀ ਹੈ। ਤੈਨੂੰ ਆਰਤੀ ਕਰਨ ਦੀ ਲੋੜ ਨਹੀਂ ਹੈ, ਤੈਨੂੰ ਪਰਮਾਤਮਾ ਵਿੱਚ ਕੁਦਰਤ ਵਿੱਚ ਹੋ ਰਹੀ ਆਰਤੀ ਨੂੰ ਦੇਖ ਕੇ ਉਹਦਾ ਆਨੰਦ ਲੈਣ ਦੀ ਲੋੜ ਹੈ, ਉਹਦੇ ਨਾਲ ਜੁੜ ਜਾ। ਤੂੰ ਕੁਝ ਕਰ ਨਹੀਂ ਸਕਦਾ, ਸਿਰਫ ਉਸ ਨੂੰ ਮਹਿਸੂਸ ਕਰ, ਤੂੰ ਉਸ ਨੂੰ ਫੀਲ ਕਰ, ਤੂੰ ਉਸ ਨੂੰ ਦੇਖ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣੇ ਮਨ ਦੀਆਂ ਅੱਖਾਂ ਤੋਂ ਹਉਮੈ ਦਾ ਪਰਦਾ ਲਾ ਤੇ ਪਰਮਾਤਮਾ ਦੀ ਕੁਦਰਤ ਦੇ ਅੰਦਰ ਇਸ ਪਾਣੀ ਨੂੰ ਦੇਖ ਕੇ, ਇਸ ਹਵਾ ਨੂੰ ਦੇਖ ਕੇ ਛਕਦਿਆਂ ਪੁੰਛਦਿਆਂ ਵਾਹਿਗੁਰੂ ਨੂੰ ਯਾਦ ਕਰਿਆ ਕਰ। ਅੱਜ ਅਸੀਂ ਕੁਦਰਤ ਦੀ ਆਪਣੇ ਹੱਥੀਂ ਬਰਬਾਦੀ ਕਰ ਰਹੇ ਹਾਂ। ਦੇਖੋ ਇਹ ਪਰਮੇਸ਼ਵਰ ਦੀਆਂ ਦਿੱਤੀਆਂ ਹੋਈਆਂ ਸਾਨੂੰ ਨਿਆਮਤਾਂ ਹਨ, ਇਸੇ ਕੁਦਰਤ ਦੇ ਅੰਦਰ ਪਰਮਾਤਮਾ ਖੁਦ ਵਸਦਾ। ਅਸੀਂ ਪੰਜਾਂ ਤੱਤਾਂ ਦੇ ਬਣੇ ਹੋਏ ਪੁਤਲੇ ਹਾਂ, ਆਕਾਸ਼ ਹਵਾ ਅਗਨੀ ਜਲ ਪ੍ਰਿਥਵੀ। ਜੇ ਅਸੀਂ ਇਹਨਾਂ ਚੀਜ਼ਾਂ ਨੂੰ ਇਸੇ ਤਰੀਕੇ ਮਲੀਨ ਕਰਦੇ ਰਵਾਂਗੇ, ਪਲੀਤ ਕਰਦੇ ਰਵਾਂਗੇ, ਪਾਣੀ ਦੀ ਬਰਬਾਦੀ ਕਰਦੇ ਰਵਾਂਗੇ, ਹਵਾ ਦੇ ਅੰਦਰ ਜ਼ਹਿਰੀਲੀਆਂ ਗੈਸ ਛੱਡੀ ਜਾਵਾਂਗੇ, ਧਰਤੀ ਦੇ ਅੰਦਰ ਕੀੜੇ ਮਾਰ ਦਵਾਈਆਂ ਪਾ ਪਾ ਕੇ ਧਰਤੀ ਦੀ ਮਿੱਟੀ ਨੂੰ ਅਸੀਂ ਖਾਣ ਜੋਗਾ ਪੈਦਾ ਕਰਨ ਜੋਗਾ ਨਹੀਂ ਛੱਡਾਂਗੇ, ਤੇ ਸਾਡਾ ਭਵਿੱਖ ਖਤਰੇ ਵਿੱਚ ਹੈ। ਕਿਉਂਕਿ ਪਰਮਾਤਮਾ ਇਹਨਾਂ ਚੀਜ਼ਾਂ ਨਾਲ ਹੀ ਸਾਡੀ ਪਰਵਰਿਸ਼ ਕਰ ਰਿਹਾ, ਇਹਨਾਂ ਚੀਜ਼ਾਂ ਦੇ ਨਾਲ ਹੀ ਜੁੜਿਆ ਹੋਇਆ ਹੈ ਵਾਹਿਗੁਰੂ। ਇਸ ਕਰਕੇ ਕੁਦਰਤ ਨੂੰ ਪ੍ਰਿਜ਼ਰਵ ਕਰਨਾ, ਕੁਦਰਤ ਦੀ ਰਾਖੀ ਕਰਨਾ, ਕੁਦਰਤ ਦੀ ਇੱਜ਼ਤ ਕਰਨਾ, ਕੁਦਰਤ ਨੂੰ ਸੰਭਾਲਣਾ। ਗੁਰੂ ਹਰਿਰਾਇ ਸਾਹਿਬ ਮਹਾਰਾਜ ਕਿੱਡੇ ਵੱਡੇ ਕੁਦਰਤ ਦੇ ਪ੍ਰੇਮੀ ਸਨ, ਉਹਨਾਂ ਦੇ ਕੋਲ ਬਾਗ ਬਗੀਚੇ ਸਨ, ਉਹਨਾਂ ਦੇ ਕੋਲ ਹਰਿਆਵਲ ਸਨ, ਬਿਰਖ ਲਾਉਂਦੇ ਸਨ, ਪੰਛੀਆਂ ਨਾਲ ਪਿਆਰ ਕਰਦੇ ਸਨ। ਇੱਕ ਨਿੱਕੀ ਜਿਹੀ ਕੀੜੀ ਵਿੱਚ ਵੀ ਰੱਬ ਵਰਤਦਾ, ਇੱਕ ਹਾਥੀ ਵਿੱਚ ਵੀ ਰੱਬ ਵਰਤਦਾ, ਇੱਕ ਜਾਨਵਰ ਵਿੱਚ ਵੀ ਰੱਬ ਵਰਤਦਾ। ਉਸ ਨੂੰ ਦੇਖ ਕੇ ਉਸ ਦੇ ਅੰਦਰੋਂ ਮਹਿਸੂਸ ਕਰੋ, ਇਹਦੇ ਅੰਦਰ ਵੀ ਉਹ ਆਤਮਾ ਹੈ, ਇਹਦੇ ਅੰਦਰ ਵੀ ਉਹ ਚੇਤਨਤਾ ਹੈ, ਇਹਦੇ ਅੰਦਰ ਵੀ ਰੱਬੀ ਸ਼ਕਤੀ ਹੈ ਜਿਹੜੀ ਮੇਰੇ ਅੰਦਰ ਹੈ। ਜਦੋਂ ਇਸ ਤਰੀਕੇ ਅਸੀਂ ਮਹਿਸੂਸ ਕਰਾਂਗੇ, ਅਸੀਂ ਰੱਬ ਦੇ ਨੇੜੇ ਹੋ ਜਾਵਾਂਗੇ, ਅਸੀਂ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਵਾਦ ਮਾਣਾਂਗੇ, ਰਸ ਮਾਣਾਂਗੇ, ਆਨੰਦ ਆ ਜਾਏਗਾ, ਇੱਕ ਦਿਨ ਖੁਸ਼ੀ ਚੜ੍ਹ ਜਾਏਗੀ, ਉਲਾਸ ਪੈਦਾ ਹੋ ਜਾਏ, ਫਿਰ ਮੁੱਖ ਤੋਂ ਨਿਕਲੇਗਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਇਹ ਵਾਹਿਗੁਰੂ ਵਾਹਿਗੁਰੂ ਕਰਦਿਆਂ ਵਾਹ ਵਾਹ ਮਨ ਦੇ ਅੰਦਰ ਪੈਦਾ ਹੋਣਾ ਚਾਹੀਏ, ਅਸਲ ਸਿਫਤ ਸਲਾਹ ਇਹੀ ਹੈ। ਤੋ ਸਤਿਗੁਰੂ ਮਹਾਰਾਜ ਨੇ ਇਹ ਸਾਨੂੰ ਵਾਹਿਗੁਰੂ ਦੀ ਵਡਿਆਈ ਕਰਨ ਦਾ ਢੰਗ ਦੱਸਿਆ ਹੈ।
ਮਸਕਤ ਲਹੋ ਮਜੂਰੀਆਂ, ਮੰਗ ਮੰਗ ਖਸਮ ਦਰਾਹੋ।
ਸਤਿਗੁਰੂ ਕਹਿੰਦੇ ਨੇ ਮਸਕਤ ਲਹੋ ਮਜੂਰੀਆਂ, ਇਹ ਮਸਕਤ ਆਪਾ ਭਾਵ ਤਿਆਗ ਕੇ ਹਉਮੈ ਮਾਰ ਕੇ ਉਸ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਕਰਕੇ ਉਸ ਕੋਲੋਂ ਨਾਮ ਧਨ ਦੀ ਮਜ਼ੂਰੀ ਲੈਣਾ, ਉਸ ਕੋਲੋਂ ਪਰਮੇਸ਼ਵਰ ਦੀ ਸਿਫਤ ਸਲਾਹ ਦੀ ਮਜ਼ੂਰੀ ਲੈਣਾ, ਉਸ ਕੋਲ ਆਨੰਦ ਲੈਣਾ। ਜਿਹੜਾ ਬੰਦਾ ਇਸ ਤਰੀਕੇ ਅੰਮ੍ਰਿਤ ਵੇਲੇ ਆਲਸ ਦਾ ਤਿਆਗ ਕਰਕੇ ਹਉਮੈ ਦਾ ਤਿਆਗ ਕਰਕੇ ਉਸ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਦੇ ਅੰਦਰ ਜੁੜ ਜਾਂਦਾ, ਜਿਸ ਦੇ ਹਿਰਦੇ ਦੇ ਅੰਦਰ ਸਿਮਰਨ ਦਾ ਚਾਉ ਪੈਦਾ ਹੋ ਜਾਂਦਾ, ਨਿਤਨੇਮ ਦਾ ਚਾਉ ਪੈਦਾ ਹੋ ਜਾਂਦਾ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਦੇ ਮਾਲਕ ਦੇ ਦਰ ਤੋਂ ਐਸਾ ਜੀਵ ਉਸ ਦੀਆਂ ਦਾਤਾਂ ਨੂੰ ਮੰਗ ਮੰਗ ਕੇ ਪ੍ਰਾਪਤ ਕਰਦਾ ਹੈ।
ਆਪ ਖੜੋ ਵਹਿ ਆਪ ਕਰ ਆਪੀਣੈ ਆਪਾਹੋ।
ਐਸੇ ਜੀਵ ਨੂੰ ਅਹਿਸਾਸ ਹੋ ਜਾਂਦਾ ਕਿ ਪਰਮਾਤਮਾ ਆਪ ਹੀ ਇਸ ਸਾਰੀ ਕੁਦਰਤ ਦੇ ਖੜਿਆ ਹੋਇਆ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਥਾਰ। ਸਤਿਗੁਰੂ ਕਹਿੰਦੇ ਨੇ ਫਿਰ ਉਸ ਕਰਤੇ ਪੁਰਖ ਮਾਲਕ ਦੀ ਜਿਹੜੀ ਵਡਿਆਈ ਹੈ ਉਸ ਨਾਲ ਉਹ ਬੰਦਾ ਜੁੜ ਕੇ ਕਹਿੰਦਾ ਕਿ ਪਰਮਾਤਮਾ ਹਰ ਸ਼ੈ ਦੇ ਅੰਦਰ ਆਪ ਹੀ ਆਪ ਰਮਿਆ ਹੋਇਆ ਹੈ।
ਗੁਰਮੁਖ ਸੇਵਾ ਥਾਏ ਪਵੈ ਉਨ ਮਨ ਤਤ ਕਮਾਹੋ।
ਗੁਰੂ ਦੀ ਸ਼ਰਨ ਵਿੱਚ ਪਾ ਕੇ ਐਸੀ ਕੀਤੀ ਹੋਈ ਜਿਹੜੀ ਸੇਵਾ ਹੈ, ਐਸੀ ਕੀਤੀ ਹੋਈ ਜਿਹੜੀ ਬੰਦਗੀ ਹੈ, ਐਸੀ ਕੀਤੀ ਜਿਹੜੀ ਭਗਤੀ ਹੈ, ਐਸਾ ਕੀਤਾ ਹੋਇਆ ਜਿਹੜਾ ਸਿਮਰਨ ਹੈ, ਸਤਿਗੁਰੂ ਕਹਿੰਦੇ ਨੇ ਉਸ ਦੇ ਵਿੱਚੋਂ ਤੱਤ ਵਸਤੂ ਦੀ ਐਸਾ ਗੁਰਮੁਖ ਜੀਵ ਤੱਤ ਵਸਤੂ ਨਰੋਲ ਆਤਮ ਸਰੂਪ ਪਰਮੇਸ਼ਵਰ ਦੀ ਅਕਾਲ ਪੁਰਖ ਵਾਹਿਗੁਰੂ ਦੀ ਸੂਖਮ ਸਰੂਪ ਦੇ ਅੰਦਰ ਵਸਦੀ ਹੋਈ ਇਸ ਦੇਹੀ ਅੰਦਰ, ਇਸ ਪਿੰਡ ਅੰਦਰ, ਇਸ ਕੁਦਰਤ ਦੇ ਅੰਦਰ, ਇਸ ਸਾਰੇ ਪਸਾਰੇ ਦੇ ਅੰਦਰ ਜੋ ਤੱਤ ਮੂਲ ਪਰਮੇਸ਼ਵਰ ਦੀ ਆਪਣੀ ਸਰਬ ਵਿਆਪਕ ਜੋਤ ਹੈ, ਉਸ ਜੋਤ ਨਾਲ ਜੁੜ ਕੇ ਉਸ ਦੇ ਦੈਵੀ ਗੁਣਾਂ ਨੂੰ ਸਿੱਖ ਆਪਣੀ ਜ਼ਿੰਦਗੀ ਦੇ ਅੰਦਰ ਵਸਾਉਂਦਾ ਹੈ।
ਮਸਕਤ ਲਹੋ ਮਜੂਰੀਆਂ ਮੰਗ ਮੰਗ ਖਸਮ ਦਰਾਹੋ।
ਨਾਮ ਦੀ ਕੀਤੀ ਹੋਈ ਮਸ਼ਕਤ ਦੇ ਨਾਲ ਜੀਵ ਉਸ ਮਾਲਕ ਦੇ ਦਰ ਤੋਂ ਮਜੂਰੀ ਪ੍ਰਾਪਤ ਕਰਦਾ ਹੈ।
ਨਾਨਕ ਪੁਰ ਦਰ ਵੇ ਪਰਵਾਹ ਤਉ ਦਰ ਊਣਾ ਨਾਹੇ ਕੋ ਸੱਚਾ ਵੇ ਪਰਵਾਹੋ।
ਨਾਨਕ ਪੁਰ ਦਰ ਵੇ ਪਰਵਾਹ, ਉਸ ਪਰਮੇਸ਼ਵਰ ਦਾ ਜਿਹੜਾ ਦਰ ਹੈ ਉਹ ਪੁਰ ਤੋਂ ਭਾਵ ਭਰਿਆ ਹੋਇਆ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਕਿਸੇ ਦਾਤ ਦੀ ਕਮੀ ਨਹੀਂ ਹੈ, ਕਿਸੇ ਬਖਸ਼ਿਸ਼ ਦੀ ਘਾਟ ਨਹੀਂ ਹੈ, ਕਿਸੇ ਚੀਜ਼ ਦੀ ਉਸ ਨੂੰ ਤੋਟਾ ਨਹੀਂ ਹੈ। ਜਿਹੜੇ ਜੀਵ ਉਸ ਕਰਤੇ ਪੁਰਖ ਮਾਲਕ ਨਾਲ ਪਿਆਰ ਕਰਦੇ ਨੇ, ਗੁਰੂ ਨਾਲ ਪਿਆਰ ਕਰਦੇ ਨੇ, ਸਿਦਕ ਤੇ ਸਬਰ ਤੇ ਭਰੋਸਾ ਤੇ ਵਿਸ਼ਵਾਸ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਵਸ ਕੱਲ ਤੇ ਚੱਬੇ ਦੀ ਰਹਿਣ ਵਾਲੀ ਬੀਬੀ ਜਿਸ ਦਾ ਨਾਮ ਸੁਲੱਖਣੀ, ਸੋਹਣੀਏ ਦਾੜੀਏ ਚਿੱਟੀਏ ਪੱਗੇ ਅਰਜ ਕਰੇਂਦੀਆਂ ਗੁਰੂ ਹਰਗੋਬਿੰਦ ਅੱਗੇ, ਨਾਮ ਸੁਲੱਖਣੀ ਵਸਦੀ ਹਾਂ ਚੱਬੇ ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਇਹ ਭਾਵਨਾ ਹੈ, ਇਹ ਗੁਰੂ ਦਾ ਪਿਆਰ ਹੈ, ਗੁਰੂ ਦੀ ਵਡਿਆਈ, ਗੁਰੂ ਦਾ ਸਿਦਕ, ਗੁਰੂ ਦਾ ਭਰੋਸਾ, ਗੁਰੂ ਦਾ ਵਿਸ਼ਵਾਸ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਦਾਤ ਬਖਸ਼ੋ, ਔਲਾਦ ਦੀ ਦਾਤ ਬਖਸ਼ੋ, ਨਾ ਮੇਰਾ ਸੁਲੱਖਣੀ ਹੈ ਪਰ ਗੋਦ ਮੇਰੀ ਸਖਣੀ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ, ਅਸੀਂ ਮਾਈ ਤੇਰੇ ਕਰਮਾਂ ਵਿੱਚ ਲਿਖੀ ਨਹੀਂ ਹੈ ਔਲਾਦ। ਤੇ ਮਾਤਾ ਸੁਲੱਖਣੀ ਜਿਹੜੀ ਪਿਆਰ ਨਾਲ ਭਰੀ, ਸ਼ਰਧਾ ਨਾਲ ਭਰੀ, ਗੁਰੂ ਦੀ ਵਡਿਆਈ ਨਾਲ ਭਰੀ, ਵਿਸ਼ਵਾਸ ਨਾਲ ਭਰੀ ਹੋਈ, ਕਹਿਣ ਲੱਗੀ, ਸਤਿਗੁਰੂ ਜੀ ਉੱਥੇ ਵੀ ਤੁਸੀਂ ਲਿਖਣ ਵਾਲੇ ਹੋ ਤੇ ਇੱਥੇ ਵੀ ਤੁਸੀਂ ਲਿਖਣ ਵਾਲੇ ਹੋ, ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ। ਤੇ ਗੁਰੂ ਦੇ ਚੋਜ ਹਨ, ਗੁਰੂ ਦੀਆਂ ਵਡਿਆਈਆਂ ਹਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ ਤੇ ਬੈਠੇ, ਕਹਿਣ ਲੱਗੇ, ਲਿਆ ਬੀਬੀ, ਹੱਥ ਵਿੱਚ ਕਾਗਜ਼ ਸੀ ਤੇ ਪੈਨ ਨਾਲ ਕਹਿੰਦੇ ਨੇ ਏਕਾ ਪਾਉਣ ਲੱਗੇ, ਘੋੜੇ ਨੇ ਅੱਡੀ ਹਿਲਾ ਦਿੱਤੀ। ਸਤਿਗੁਰੂ ਕਹਿਣ ਲੱਗੇ, ਜਾ ਮਾਤਾ ਸੁਲੱਖਣੀ, ਤੈਨੂੰ ਪਰਮੇਸ਼ਵਰ ਦੇ ਕੋਲੋਂ ਗੁਰੂ ਦੇ ਘਰ ਵਿੱਚੋਂ ਸਦਾ ਪੁੱਤਰਾਂ ਦੀ ਦਾਤ ਬਖਸ਼ਿਸ਼ ਹੋਏਗੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰ ਤੋਂ ਉਸ ਨੂੰ ਸੱਤਾ ਪੁੱਤਰਾਂ ਦੀ ਦਾਤ ਪ੍ਰਾਪਤ ਹੋਈ। ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਇੰਨਾ ਬੇਅੰਤ ਹੈ, ਇੰਨਾ ਬੇਅੰਤ ਹੈ, ਉਸ ਦੇ ਘਰ ਕਿਸੇ ਦਾਤ ਦੀ ਕਮੀ ਨਹੀਂ ਹੈ। ਮਹਾਰਾਜ ਦੀ ਬਾਣੀ ਅਸੀਂ ਰੋਜ਼ ਪੜ੍ਹਦੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਨੇ ਸੋ ਭਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਜਿਸ ਦੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਸਿਫਤ ਸਲਾਹ ਵਸ ਜਾਂਦੀ ਹੈ, ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦਾ ਦਰ ਤਾਂ ਭਰਿਆ ਹੋਇਆ ਹੈ, ਉਹਦਾ ਦਰ ਤਾਂ ਪੂਰਿਆ ਹੋਇਆ ਹੈ। ਤੂੰ ਆਪਣੇ ਮਨ ਦੇ ਅੰਦਰ ਉਸ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਬਣਾ, ਉਹ ਤਾਂ ਸਦਾ ਥਿਰ ਹੈ, ਉਹ ਤਾਂ ਬੇਪਰਵਾਹ ਹੈ।
ਮਹੱਲਾ ਪਹਿਲਾ ਉਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ।
ਇਹ ਦੂਸਰਾ ਸਲੋਕ ਹੈ, ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹ। ਫਿਰ ਕਿਰਪਾ ਕਰੋ, ਸਤਨਾਮ ਸ੍ਰੀ ਵਾਹ। ਪਹਿਲਾ ਸਲੋਕ ਵੀ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਤੇ ਇਹ ਦੂਸਰਾ ਸਲੋਕ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ, ਉੱਜਲ ਮੋਤੀ ਸੋਹਣੇ ਰਤਨਾ ਨਾਲ ਜੜਨ। ਉੱਜਲ ਮੋਤੀ ਸੋਹਣੇ, ਇੱਥੇ ਉੱਜਲ ਮੋਤੀ ਸੋਹਣੇ ਤੋਂ ਭਾਵ ਹੈ ਸਰੀਰ ਦੇ ਉੱਤੇ ਲੱਗੇ ਹੋਏ ਇਹ ਉੱਜਲ ਮੋਤੀਆਂ ਵਰਗੇ ਸੋਹਣੇ ਡੰਡ। ਫਿਰ ਸਤਿਗੁਰੂ ਕਹਿ ਰਤਨਾ ਨਾਲ ਜੜਨ, ਇਹ ਸੁੰਦਰ ਅੱਖਾਂ, ਇਹਨੂੰ ਮਹਾਰਾਜ ਨੇ ਇੱਥੇ ਰਤਨ ਆਖਿਆ, ਜਿਹੜੀਆਂ ਇਸ ਸਰੀਰ ਦੇ ਨਾਲ ਜੁੜੀਆਂ ਹੋਈਆਂ ਹਨ।
ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀ ਮਰਨ।
ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਨੂੰ ਸੁਚੇਤ ਕਰਦੇ ਨੇ, ਕਿਤੇ ਸਰੀਰ ਦੀ ਇਹ ਖੂਬਸੂਰਤੀ ਦੇਖ ਕੇ, ਸਰੀਰ ਦੀ ਇਹ ਵਡਿਆਈ ਦੇਖ ਕੇ, ਸਰੀਰ ਦਾ ਇਹ ਰੰਗ ਰੂਪ ਦੇਖ ਕੇ ਮਨ ਦੇ ਅੰਦਰ ਮਾਣ ਨਾ ਕਰੀ, ਪਰਮਾਤਮਾ ਨੂੰ ਭੁੱਲ ਨਾ ਜਾਈ, ਹਿਰਦੇ ਦੇ ਅੰਦਰ ਬੈਰਾਗ ਪੈਦਾ ਕਰ। ਬੈਰਾਗ ਇਸ ਤਰੀਕੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪੈਦਾ ਕੀਤਾ, ਭਾਈ ਇਹ ਚੀਜ਼ਾਂ ਜਿਹੜੀਆਂ ਹਨ ਬੁਢਾਪਾ ਇਹਨਾਂ ਦਾ ਬੈਰੀ ਹੈ, ਬੁਢਾਪਾ ਇਹਨਾਂ ਨੂੰ ਖਤਮ ਕਰ ਦਿੰਦਾ। ਅੱਖੀ ਦੇਖ ਪਤੀਨੀਆਂ, ਸੁਣ ਸੁਣ ਰੀਨੇ ਕੰਨ, ਸਾਖ ਪਕੰਦੀ ਆਈ ਆ ਹੋਰ ਕਰੇਂਦੜ ਵਾ। ਇਹ ਚੀਜ਼ਾਂ ਵਾਹਿਗੁਰੂ ਨੇ ਦਾਤਾਂ ਦਿੱਤੀਆਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਚ ਲਾ। ਜੇ ਤੂੰ ਉਸ ਦਾ ਇਹ ਮਾਣ ਕਰਨ ਲੱਗ ਪਿਆ, ਜੇ ਤੂੰ ਇਹਦਾ ਹੰਕਾਰ ਕਰਨ ਲੱਗ ਪਿਆ, ਜੇ ਤੂੰ ਇਹਨਾਂ ਚੀਜ਼ਾਂ ਨਾਲ ਚਿੱਤ ਜੋੜ ਲਿਆ, ਜੇ ਤੂੰ ਇਹਨਾਂ ਚੀਜ਼ਾਂ ਨਾਲ ਆਪਣਾ ਮਾਣ ਜੋੜ ਲਿਆ, ਆਪਣੀ ਵਡਿਆਈ ਜੋੜ ਲਈ, ਫਿਰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਨੂੰ ਸੁਚੇਤ ਕਰਦੇ ਨੇ। ਦੇਖ ਇਹ ਅੱਖਾਂ ਦੇਖ ਦੇਖ ਕੇ ਅਖੀਰ ਇਹਨਾਂ ਦੀ ਦ੍ਰਿਸ਼ਟੀ ਖਤਮ ਹੋ ਜਾਣੀ ਹੈ, ਕੰਨ ਸੁਣ ਸੁਣ ਕੇ ਇਹਨਾਂ ਕੰਨਾਂ ਦੇ ਵਿੱਚ ਸੁਣਨ ਦੀ ਸ਼ਕਤੀ ਖਤਮ ਹੋ ਜਾਣੀ ਹੈ। ਇਹ ਜਿਹੜਾ ਸਰੀਰ ਹੈ ਇਹ ਸਮੇਂ ਦੇ ਨਾਲ ਜਦੋਂ ਬਜ਼ੁਰਗ ਹੋ ਜਾਏਗਾ, ਜਿਵੇਂ ਭਗਤ ਫਰੀਦ ਜੀ ਨੇ ਆਖਿਆ, ਫਰੀਦਾ ਇੰਨੀ ਨਿੱਕੀ ਜੰਗੀ ਹੈ ਥਲ ਡੂਗਰ ਪਵਿਓਮ, ਅੱਜ ਫਰੀਦਾ ਕੂਜੜਾ ਸੈ ਕਹੂੰ ਸੀ ਓਮ। ਇਹਨਾਂ ਲੱਤਾਂ ਦੇ ਸਿਰ ਦੇ ਉੱਤੇ ਸਾਰਾ ਸ਼ਹਿਰ ਘੁੰਮ ਆਉਂਦਾ ਸੀ, ਪਹਾੜ ਚਾੜਾ ਹੁੰਦਾ ਸੀ, ਇੰਨਾ ਬਲ ਸੀ। ਪਰ ਅੱਜ ਕੋਲ ਪਿਆ ਕੁੱਜਾ ਵੀ ਐਵੇਂ ਲੱਗਦਾ ਜਿਵੇਂ ਸੌ ਕੋ ਦੂਰ ਦੇ ਉੱਤੇ ਹੈ। ਕਹਿਣ ਦਾ ਭਾਵ ਇਹ ਸਰੀਰ ਦਾ ਬਲ ਜਿਹੜਾ ਇਹ ਖੀਨ ਹੋ ਜਾਂਦਾ। ਭਗਤ ਭੀਖਣ ਜੀ ਕਹਿੰਦੇ ਨੇ, ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁਦਵਾਨੀ ਰੂਦਾ ਕੰਠ, ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪਰਾਣੀ। ਮਾਛੇ ਪੀਰ ਸਰੀਰ ਜਲਨ ਹੈ, ਕਰਕ ਕਰੇਜੇ ਮਾਹੀ, ਐਸੀ ਵੇਦਨ ਉਪਜ ਖਰੀ ਪਈ ਵਾਕਾ ਔਖਦ ਨਾਹੀ। ਹੁਣ ਤਾਂ ਬਜ਼ੁਰਗੀ ਆ ਗਈ, ਹੁਣ ਤਾਂ ਸਰੀਰ ਨਿਢਾਲ ਹੋ ਗਿਆ, ਇਸ ਨੂੰ ਕੋਈ ਰੋਕ ਨਹੀਂ ਸਕਦਾ। ਜੇ ਜਰਵਾਨਾ ਪਰਹਰ ਹੈ ਜਰਵੇਸ਼ ਕਰੇਂਦੀ ਆਈ ਹੈ, ਕੋ ਰਹੇ ਨਾ ਭਰੀਐ ਪਾਈ ਹੈ, ਇਹ ਪਾਈ ਭਰੀ ਜਾਣੀ ਹੈ। ਇਹ ਸਵਾਸ ਗਿਣਤੀ ਦੇ ਮਿੱਥੇ ਹੋਏ ਸਵਾਸ ਹਨ, ਇਹ ਕੋਠੇ ਦੀ ਦੌੜ ਹੈ, ਇਹ ਇੱਕ ਦਿਨ ਮੁੱਕ ਜਾਣੀ ਹੈ। ਇਹ ਛਿਨ ਛਿਨ ਤਨ ਸ਼ੀਜੈ ਜਰਾ ਜਨਾਵ ਹੈ, ਇਹ ਤਨ ਤਨ ਇਹ ਤਨ ਛਿਨ ਛਿਨ ਦੇ ਅੰਦਰ ਛਿੱਜ ਰਿਹਾ ਔਰ ਇਸ ਦੇ ਅੰਦਰ ਜਰਾ ਆ ਰਿਹਾ, ਇਹ ਕੁਦਰਤ ਦਾ ਅਸੂਲ ਹੈ। ਤੇ ਸਤਿਗੁਰੂ ਕਹਿੰਦੇ ਨੇ ਫਿਰ ਮਨੁੱਖ ਦੇ ਮਨ ਦੇ ਅੰਦਰ ਵੇਦਨਾ ਪੈਦਾ ਹੋ ਜਾਂਦੀ। ਭਗਤ ਭੀਖਣ ਜੀ ਕਹਿੰਦੇ ਰਾਮ ਰਾਏ ਹੋਏ ਵੈਦ ਬਨਵਾਰੀ, ਆਪਣੇ ਸੰਤੈ ਲਿਹੋ ਉਭਾਰੀ। ਫਿਰ ਇਸ ਅਵਸਥਾ ਦੇ ਅੰਦਰ ਤੇਰਾ ਕਿਹੜਾ ਵੈਦ ਹੈ, ਤੈਨੂੰ ਚੜ੍ਹਦੀ ਕਲਾ ਕੌਣ ਦੇਗਾ? ਸੰਸਾਰ ਦੇ ਸਿਰ ਦੇ ਉੱਤੇ ਪ੍ਰਾਪਤ ਕੀਤੀ ਹੋਈ ਵਡਿਆਈ ਬਿਨਸ ਜਾਏਗੀ, ਪਰ ਜੇ ਤੂੰ ਆਪਣਾ ਚਿੱਤ ਪਰਮੇਸ਼ਵਰ ਨਾਲ ਜੋੜੇਗਾ, ਨਾਮ ਨਾਲ ਜੋੜੇਗਾ। ਮਹਾਰਾਜ ਕਹਿੰਦੇ ਨੇ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆ। ਉਹ ਗੁਰਮੁਖ ਕਦੀ ਬੁੱਢੇ ਨਹੀਂ ਹੁੰਦੇ, ਬੁੱਢੇ ਤੋਂ ਭਾਵ ਸਰੀਰ ਕਰਕੇ ਜ਼ਰੂਰ ਬਜ਼ੁਰਗ ਹੋ ਜਾਂਦੇ ਨੇ। ਬਾਬਾ ਦੀਪ ਸਿੰਘ ਗੁੱਡਾ ਜਰਨੈਲ ਕਿੱਡੀ ਵਡੇਰੀ ਉਮਰ ਦੇ ਅੰਦਰ ਸਵਾ ਮਨ ਦਾ ਖੰਡਾ ਖੜਕਾਇਆ। ਗੁਰੂ ਅਮਰਦਾਸ ਬਜ਼ੁਰਗੀ ਦੇ ਅੰਦਰ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ, ਕਈ ਸਾਲ ਸਿਰ ਦੇ ਉੱਤੇ ਗਾਗਰ ਢੋ ਕੇ ਸੇਵਾ ਕੀਤੀ, ਐਡੀ ਵੱਡੀ ਚੜ੍ਹਦੀ ਕਲਾ। ਪਰ ਸੰਸਾਰੀ ਜੀਵ ਨੂੰ ਬੰਦੇ ਨੂੰ ਮਹਾਰਾਜ ਸਮਝਾਉਂਦੇ ਨੇ, ਭਾਈ ਇਹ ਚੀਜ਼ਾਂ ਜਿਹੜੀਆਂ ਹਨ, ਬੁਢਾਪਾ ਇਹਨਾਂ ਦਾ ਵੈਰੀ ਹੈ, ਇਹ ਸੋਹਣੇ ਚਿੱਟੇ ਦੰਦ ਇਹ ਇੱਕ ਇੱਕ ਕਰਕੇ ਚੜ੍ਹਦੇ ਜਾਣਗੇ, ਇਹ ਦੇਖਣ ਵਾਲੀਆਂ ਸੁੰਦਰ ਅੱਖਾਂ ਇਹਨਾਂ ਦੇ ਵਿੱਚੋਂ ਜੋਤ ਜਿਹੜੀ ਹੈ ਉਹ ਖੀਨ ਹੋਈ ਜਾਏਗੀ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ,
ਪੌੜੀ ਹਰ ਸਲਾਹੀ ਸਦਾ ਸਦਾ, ਤਨ ਮਨ ਸੌਂਪ ਸਰੀਰ।
ਫਿਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਪੌੜੀ ਹੈ, ਹਰ ਸਲਾਹੀ ਸਦਾ ਸਦਾ ਤਨ ਮਨ ਸੌਂਪ ਸਰੀਰ। ਮਨ ਤਨ ਸਰੀਰ ਉਸ ਕਰਤੇ ਪੁਰਖ ਮਾਲਕ ਨੂੰ ਅਰਪਣ ਕਰ। ਅੱਜ ਸ਼੍ਰੋਮਣੀ ਭਗਤ ਕਬੀਰ ਜੀ ਦਾ ਵੀ ਪ੍ਰਗਟ ਦਿਵਸ ਹੈ, ਆਗਮਨ ਪੁਰਬ ਹੈ। ਭਗਤ ਕਬੀਰ ਜੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰਗ ਦੇ ਅੰਦਰ ਦਰਜ ਹੈ, ਭਗਤ ਕਬੀਰ ਜੀ ਉਹਨਾਂ 15 ਭਗਤਾਂ ਵਿੱਚੋਂ ਹਨ ਜਿਨ੍ਹਾਂ ਦੀ ਬਾਣੀ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ 1604 ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਆਦਿ ਸਰੂਪ ਦੀ ਤਿਆਰੀ ਕਰਵਾਈ ਅਤੇ ਜਿੱਥੇ ਗੁਰੂ ਸਾਹਿਬ ਨੇ ਆਪਣੀ ਬਾਣੀ ਦਰਜ ਕੀਤੀ, ਭੱਟਾਂ ਦੀ ਬਾਣੀ ਦਰਜ ਕੀਤੀ, ਗੁਰਸਿੱਖਾਂ ਦੀ ਬਾਣੀ ਦਰਜ ਕੀਤੀ, ਉੱਥੇ ਨਾਲ 15 ਭਗਤਾਂ ਦੀ ਬਾਣੀ ਵੀ ਦਰਜ ਕੀਤੀ ਹੈ। ਇਹ ਭਗਤ ਜਿਨ੍ਹਾਂ ਨੂੰ ਸਤਿਗੁਰੂ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਨੇ ਮਾਣ ਦਿੱਤਾ। ਭਗਤ ਤੋਂ ਭਾਵ ਹੈ ਜਿਹੜਾ ਬੰਦਾ ਆਪਣੇ ਪਰਮੇਸ਼ਵਰ ਨੂੰ ਡਿਵੋਟਿਡ ਹੈ। ਭਗਤ ਦਾ ਮਤਲਬ ਸੇਵਾ, ਭਗਤੀ ਸੇਵਾ ਭਾਵਨਾ ਨਾਲ ਉਸ ਵਾਹਿਗੁਰੂ ਨੂੰ ਸਮਰਪਿਤ ਹੋ ਕਰਕੇ ਉਸ ਦੀ ਕੀਤੀ ਹੋਈ ਸ਼ਬਦ ਦੀ ਕਮਾਈ। ਭਗਤ ਭਾਵ ਇਹ ਮਾਰਗ ਵਿਖੜਾ ਗੁਰਦੁਆਰੇ ਕੋ ਪਾਵੇ। ਸਤਿਗੁਰੂ ਕਹਿੰਦੇ ਨੇ ਇਹ ਭਗਤੀ ਦਾ ਭਾਵ ਹੈ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਨਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਲਿਖਿਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਵਿਖ ਮਾਰਗ ਚੱਲਣਾ, ਲਾਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਇਹ ਤ ਮਾਰਗ ਜਾਣਾ। ਇਹ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਇਹ ਤ ਮਾਰਗ ਜਾਣਾ। ਇਹ ਭਗਤੀ ਦਾ ਮਾਰਗ ਹੈ ਜਿਹੜਾ ਭਗਤ ਕਬੀਰ ਜੀ ਨੇ ਆਪਣੀ ਜ਼ਿੰਦਗੀ ਦੇ ਅੰਦਰ ਹੰਡਾਇਆ ਹੈ। ਬਨਾਰਸ ਦੇ ਰਹਿਣ ਵਾਲੇ ਭਗਤ ਕਬੀਰ ਜੀ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਕਰਤੇ ਪੁਰਖ ਮਾਲਕ ਦਾ, ਅਕਾਲ ਪੁਰਖ ਵਾਹਿਗੁਰੂ ਦਾ ਪਿਆਰ ਪੈਦਾ ਕੀਤਾ। ਤੂੰ ਜਲ ਨਿਧ ਹੋ ਜਲ ਕਾ ਮੀਨ, ਜਲ ਮੇ ਰਹੋ ਜਲੇ ਬਿਨ ਖੀਨ, ਤੂੰ ਪਿੰਜਰ ਹਉ ਸੂਟਾ ਤੋਰ, ਜਮ ਮਜਾਰ ਕਹਾਂ ਕਰੇ ਮੋਰ, ਤੂੰ ਤਰਵਰ ਹਉ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸ਼ਨ ਨਾਹੇ, ਤੂੰ ਸਤਿਗੁਰ ਹਮ ਨਉ ਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਵੇਲਾ। ਭਗਤ ਕਬੀਰ ਜੀ ਕਹਿੰਦੇ ਨੇ ਕਰਤੇ ਪੁਰਖ ਮਾਲਕ ਦੀ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਅੰਦਰ ਜੁੜ ਕੇ, ਨਾਮ ਤੇਰਾ ਆਧਾਰ ਮੇਰਾ, ਜੋ ਫੂਲ ਗਈ ਹੈ ਨਾਰ, ਕਹਿ ਕਬੀਰ ਗੁਲਾਮ ਕਰਕਾ, ਜੀ ਆਏ ਭਾਵੇਂ ਮਾਰ। ਦੇਖੋ ਭਗਤ ਕਬੀਰ ਜੀ ਨੇ ਉਸ ਉੱਚੀ ਅਧਿਆਤਮਿਕ ਅਵਸਥਾ ਨੂੰ ਪ੍ਰਾਪਤ ਕੀਤਾ ਜਿਸ ਅਵਸਥਾ ਦੇ ਵਿੱਚ ਪਹੁੰਚ ਕੇ ਜੀਵ ਦੇ ਅੰਦਰ ਬ੍ਰਹਮ ਦੇ ਅੰਦਰ ਕੋਈ ਭੇਦ ਨਹੀਂ ਰਹਿ ਜਾਂਦਾ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਣੀ। ਪਰਮੇਸ਼ਵਰ ਅੰਦਰ ਔਰ ਭਗਤ ਕਬੀਰ ਦੇ ਅੰਦਰ ਕੋਈ ਵਿੱਚ ਨਹੀਂ ਰਹਿ ਗਈ, ਕੋਈ ਭੇਦ ਨਹੀਂ ਰਹਿ ਗਿਆ। ਐਸੀ ਸਾਧਨਾ, ਐਸੀ ਭਗਤੀ ਭਗਤ ਕਬੀਰ ਜੀ ਨੇ ਜ਼ਿੰਦਗੀ ਦੇ ਅੰਦਰ ਦ੍ਰਿੜ ਕੀਤੀ ਔਰ ਐਸੀ ਸਾਧਨਾ ਤੋਂ ਬਾਅਦ ਜਿਹੜੇ ਬਚਨ ਭਗਤ ਕਬੀਰ ਜੀ ਦੇ ਮੁੱਖ ਤੋਂ ਨਿਕਲੇ ਉਹ ਬ੍ਰਹਮ ਗਿਆਨ ਸੀ। ਕੋਈ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਜੋ ਕਾਸੀ ਉਪਦੇਸ਼ ਹੋਏ ਮਾਨਸ ਮਰਤੀ ਵਾਰ। ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਇਸੇ ਕਰਕੇ ਭਗਤ ਕਬੀਰ ਜੀ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਤਿਆਰੀ ਕਰਦਿਆਂ ਭਗਤ ਕਬੀਰ ਜੀ ਦੀ ਬਾਣੀ ਨੂੰ ਸਤਿਗੁਰੂ ਮਹਾਰਾਜ ਨੇ ਇਸ ਦੇ ਅੰਦਰ ਸ਼ਾਮਲ ਕੀਤਾ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇਸਾ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ। ਲੋਕਾਂ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਰਬਸਾਈ, ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੇ, ਨਾ ਕਿਛ ਪੋਚ ਮਾਟੀ ਕੇ ਭਾਂਡੇ, ਨਾ ਕਿਛ ਪੋਚ ਕੁਮਾਰ ਹੈ। ਭਗਤ ਕਬੀਰ ਜੀ ਕਹਿੰਦੇ ਨੇ ਉਸ ਅਵਲ ਅਕਾਲ ਪੁਰਖ ਵਾਹਿਗੁਰੂ ਤੋਂ ਇਹ ਸਾਰੀ ਕੁਦਰਤ ਦਾ ਪਸਾਰਾ ਹੈ, ਇਸ ਸਾਰੇ ਪਸਾਰੇ ਦੇ ਅੰਦਰ ਪਰਮਾਤਮਾ ਦੀ ਜੋਤ ਵਸੀ ਹੋਈ ਹੈ, ਇਸ ਸਾਰੇ ਪਸਾਰੇ ਦੇ ਅੰਦਰ ਪਰਮਾਤਮਾ ਪ੍ਰਗਟ ਹੈ। ਐਸੇ ਬ੍ਰਹਮ ਦੀ ਗੱਲ, ਜਿਹੜੇ ਬ੍ਰਹਮ ਦੀ ਗੱਲ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਕੀਤੀ। ਭਗਤ ਕਬੀਰ ਜੀ ਦੀ ਪੂਰੀ ਫਿਲਾਸਫੀ, ਭਗਤ ਕਬੀਰ ਜੀ ਦੀ ਪੂਰੀ ਵਿਚਾਰਧਾਰਾ, ਜਿਸ ਭਗਤ ਕਬੀਰ ਜੀ ਨੇ ਫਿਰ ਹਿਰਦੇ ਦੇ ਅੰਦਰ ਪਿਆਰ ਵਿੱਚ ਵਸਿਆ ਹੋਇਆ, ਇਹ ਵਚਨ ਆਖੇ, ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕਹੇ, ਪੁਰਜਾ ਪੁਰਜਾ ਤੱਟ ਮਰੇ, ਕਬੂ ਨਾ ਛਾਡੈ ਖੇਡ, ਗਗਨ ਤਮਾਮਾ ਬਾਜਿਓ, ਪਰਿਓ ਨਿਸ਼ਾਨ ਹੈ ਕਹਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕਵਦਾਓ। ਇਹ ਭਗਤ ਕਬੀਰ ਜੀ ਦੇ ਸਲੋਕ, ਭਗਤ ਕਬੀਰ ਜੀ ਦੀ ਬਾਣੀ, ਕਿਉਂਕਿ ਭਗਤ ਕਬੀਰ ਜੀ ਆਪਣੀ ਜ਼ਿੰਦਗੀ ਦੇ ਅੰਦਰ ਉਸ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਉਸ ਮਿੱਟੀ ਦੇ ਬਣ ਗਏ ਸਨ ਉਸ ਮਿੱਟੀ ਦੇ ਬਣ ਗਏ ਸਨ ਜਿਸ ਮਿੱਟੀ ਦੇ ਬਣਿਆ ਬੰਦੇ ਨੂੰ ਜ਼ਿੰਦਗੀ ਦੇ ਅੰਦਰ ਕਿਸੇ ਦੁਨਿਆਵੀ ਹਸਤੀ ਦੀ ਪਰਵਾਹ ਨਹੀਂ ਹੈ। ਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਭਗਤ ਕਬੀਰ ਜੀ ਨੇ ਆਪਣੀ ਰਸਨਾ ਤੋਂ ਆਖਿਆ ਉਸ ਬ੍ਰਾਹਮਣ ਨੂੰ ਜਿਹੜਾ ਬ੍ਰਾਹਮਣ ਆਖਦਾ ਸੀ ਮੈਂ ਜਨਮ ਕਰਕੇ ਸ੍ਰੇਸ਼ਠ ਹਾਂ, ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕੌਰੇ ਪੰਡਤ ਬ੍ਰਾਹਮਣ ਕਬ ਕੇ ਹੋਏ, ਬ੍ਰਾਹਮਣ ਕਹਿ ਕਹਿ ਜਨਮ ਮਤ ਖੋਏ, ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਦ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਉਹ ਮੇਰੀਆਂ ਰਗਾਂ ਦੇ ਅੰਦਰ ਲਹੂ ਹੈ ਤੇ ਤੇਰੀਆਂ ਰਗਾਂ ਦੇ ਅੰਦਰ ਦੁੱਧ ਹੈ, ਜਿਹੜਾ ਲਹੂ ਮੇਰੀਆਂ ਰਗਾਂ ਦੇ ਅੰਦਰ ਹੈ ਬ੍ਰਾਹਮਣ ਤੇਰੀਆਂ ਰਗਾਂ ਵਿੱਚ ਵੀ ਉਹ ਹੀ ਹੈ, ਜਿਵੇਂ ਮੈਂ ਸੰਸਾਰ ਦੇ ਉੱਤੇ ਆਇਆ ਉਸੇ ਤਰ੍ਹਾਂ ਤੂੰ ਵੀ ਸੰਸਾਰ ਦੇ ਉੱਤੇ ਆਇਆ। ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਏ ਤਾਂ ਹੈ ਹਮਾਰਾ। ਭਗਤ ਕਬੀਰ ਜੀ ਨੇ ਜਾਤ ਦੇ ਆਧਾਰ ਦੇ ਉੱਤੇ ਬੰਦੇ ਦੇ ਬੰਦੇ ਵਿੱਚ ਪਾਈ ਹੋਈ ਵੰਡ ਨੂੰ ਕਦੀ ਪ੍ਰਵਾਨ ਨਹੀਂ ਕੀਤਾ। ਦੁਨੀਆਂ ਦੇ ਲੋਕ ਉਸ ਵੇਲੇ ਭਗਤ ਕਬੀਰ ਜੀ ਨੂੰ ਨੀਵੀਂ ਜਾਤ ਦਾ ਕਹਿੰਦੇ ਸੀ, ਪਰ ਭਗਤ ਕਬੀਰ ਜੀ ਨੇ ਆਖਿਆ ਜਾਤ ਜੁਲਾਹਾ ਮਤ ਕਾਧੀਰ ਸਹਿਜ ਸਹਿਜ ਗੁਣ ਰਮੈ ਕਬੀਰ। ਪਰਮੇਸ਼ਵਰ ਦੀ ਪ੍ਰਾਪਤੀ ਭਗਤ ਕਬੀਰ ਜੀ ਨੇ ਕੀਤੀ ਔਰ ਉਹਨਾਂ ਨੇ ਇਹ ਬਚਨ ਕਾਏ ਦੁਨੀਆਂ ਦੇ ਅੰਦਰ ਕਿਸੇ ਵੀ ਮਨੁੱਖ ਨੂੰ ਇਹ ਭਰਮ ਵਿੱਚ ਨਹੀਂ ਲੈਣਾ ਚਾਹੀਦਾ। ਗੁਰੂ ਮਹਾਰਾਜ ਨੇ ਬਾਣੀ ਵਿੱਚ ਵੀ ਲਿਖਿਆ ਜਾਨੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਏ, ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰ। ਪਰਮਾਤਮਾ ਨੇ ਬੱਲਾ ਬਣਾਇਆ, ਪਰਮਾਤਮਾ ਨੇ ਜਾਤ ਨਹੀਂ ਬਣਾਈ। ਵਾਹਿਗੁਰੂ ਨੇ ਇਹ ਸਰੀਰ ਦੀ ਰਚਨਾ ਕਰਨ ਲੱਗਿਆਂ ਜਾਤਾਂ ਦੇ ਹਿਸਾਬ ਨਾਲ ਸਰੀਰ ਨਹੀਂ ਬਣਾਇਆ। ਕਿਸੇ ਡਾਕਟਰ ਕੋਲ ਦਵਾਈ ਲੈਣ ਜਾਓ, ਉਹ ਕਦੇ ਨਹੀਂ ਪੁੱਛਦਾ ਤੂੰ ਕਿਹੜੀ ਜਾਤ ਦਾ ਬੰਦਾ ਹੈ, ਮੈਂ ਤੇਰੇ ਜਾਤ ਵਾਲੀ ਦਵਾਈ ਕੱਢ ਕੇ ਦੇਵਾਂ, ਤੇਰਾ ਸਰੀਰ ਹੋਰ ਤਰੀਕੇ ਚੱਲਣਾ, ਉਸ ਦਾ ਸਰੀਰ ਹੋਰ ਤਰੀਕੇ ਚੱਲਣਾ, ਹਸਪਤਾਲ ਚੱਲ ਜਾਓ, ਤੁਸੀਂ ਦਵਾਈ ਲਿਖਾਓ, ਤੁਸੀਂ ਚੈੱਕਅਪ ਕਰਾਓ। ਤੇ ਡਾਕਟਰ ਇਹ ਕਦੀ ਨਹੀਂ ਕਹਿੰਦਾ ਵੀ ਤੇਰੇ ਸਰੀਰ ਦੇ ਅੰਦਰ ਕਿਸੇ ਹੋਰ ਤਰ੍ਹਾਂ ਦਾ ਕੰਮ ਚੱਲ ਰਿਹਾ, ਦਵਾਈ ਲੈਣ ਜਾਓ। ਤੁਹਾਨੂੰ ਕੋਈ ਨਹੀਂ ਪੁੱਛਦਾ ਤੂੰ ਕਿਹੜੀ ਜਾਤ ਦੇ ਬੰਦੇ ਵਾਸਤੇ ਦਵਾਈ ਲੈਣੀ, ਕਿਉਂਕਿ ਸਰੀਰ ਪਰਮਾਤਮਾ ਨੇ ਆਪਣੇ ਹੁਕਮ ਦੇ ਅੰਦਰ ਹਰ ਬੰਦੇ ਨੂੰ ਇੱਕੋ ਜਿਹਾ ਦਿੱਤਾ। ਉਸ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਦੀ ਰਚਨਾ ਆਪਣੇ ਆਪ ਤੋਂ ਕੀਤੀ ਹੈ ਤੇ ਉਸ ਮਾਲਕ ਨੇ ਜੀਵ ਦੇ ਅੰਦਰ ਕਿਸੇ ਵੀ ਤਰੀਕੇ ਨਾਲ ਭੇਦ ਨਹੀਂ ਰੱਖਿਆ, ਜਾਤ ਦਾ ਭੇਦ ਨਹੀਂ ਰੱਖਿਆ, ਲਿੰਗ ਨਸਲ ਦਾ ਭੇਦ ਨਹੀਂ ਰੱਖਿਆ। ਇਹ ਗੁਰੂ ਸਾਹਿਬ ਦੀ ਉਸ ਸਮੇਂ ਦੇ ਅੰਦਰ ਇੱਕ ਕ੍ਰਾਂਤੀ ਸੀ, ਜਦੋਂ ਲੋਕ ਨੀਵੀਂ ਜਾਤ ਵਾਲੇ ਨੂੰ ਖੂਹ ਦੇ ਉੱਤੇ ਪਾਣੀ ਨਹੀਂ ਸੀ ਭਰਨ ਦਿੰਦੇ, ਨੀਵੀਂ ਜਾਤ ਵਾਲੇ ਬੰਦੇ ਨੂੰ ਧਾਰਮਿਕ ਗੱਲ ਸੁਣਨ ਦਾ ਅਧਿਕਾਰ ਨਹੀਂ ਸੀ। ਪਰ ਸਤਿਗੁਰੂ ਮਹਾਰਾਜ ਨੇ ਆਖਿਆ ਸੀ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ ਵੱਡਿਆ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਜ਼ਰ ਤੇਰੀ ਬਖਸ਼ਿਸ਼, ਉੱਥੇ ਪਰਮਾਤਮਾ ਦੀ ਕਿਰਪਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਕਰਕੇ ਭਗਤਾਂ ਦੀ ਬਾਣੀ, ਜਿਨ੍ਹਾਂ ਨੇ ਭਗਤਾਂ ਨੇ ਡੰਕੇ ਦੀ ਚੋਟ ਦੇ ਉੱਤੇ ਕਿਹਾ ਅੰਤਰ ਮਹਿਲ ਜੇ ਤੀਰਥ ਨਹਾਵੈ ਤਿਸੇ ਬੇਕੁੰਠ ਨਾ ਜਾਣਾ, ਲੋਭ ਪਤੀਨੇ ਕਛੂ ਨਾ ਹੋਵੇ ਨਾਹੀ ਰਾਮ ਇਆਣਾ। ਭਗਤ ਕਬੀਰ ਜੀ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਨ ਗੁਰ ਕੀ ਸੇਵਾ। ਮੈਂ ਬੇਨਤੀ ਕਰਾਂ, ਇੱਥੇ ਭਗਤ ਕਬੀਰ ਜੀ ਦਾ ਆਗਮਨ ਦਿਵਸ ਮਨਾ ਰਹੇ ਹਾਂ, ਭਗਤ ਕਬੀਰ ਜੀ ਦੇ ਪੈਰੋਕਾਰ ਵੀ ਹੋਰ ਭਗਤ ਕਬੀਰ ਜੀ ਦਾ ਆਗਮਨ ਦਿਵਸ ਮਨਾਉਂਦੇ ਨੇ। ਅੱਜ ਸਮਾਜ ਨੂੰ ਉਸ ਮਾਡਲ ਦੀ ਲੋੜ ਹੈ, ਅੱਜ ਸਮਾਜ ਨੂੰ ਉਸ ਢਾਂਚੇ ਵਿੱਚ ਘੜਨ ਦੀ ਲੋੜ ਹੈ ਜਿਸ ਸਮਾਜ ਦੇ ਅੰਦਰ ਵੰਡ ਵਿਤਕਰਾ ਨਹੀਂ, ਭੇਦ ਭਾਵ ਨਹੀਂ, ਊਚ ਨੀਚ ਨਹੀਂ, ਮੇਰ ਤੇਰ ਨਹੀਂ, ਈਰਖਾ ਵੈਰ ਵਿਰੋਧ ਨਫ਼ਰਤ ਨਹੀਂ, ਜਿੱਥੇ ਕਰਮ ਕਾਂਡ ਨਹੀਂ, ਜਿੱਥੇ ਵਹਿਮ ਭਰਮ ਨਹੀਂ, ਜਿੱਥੇ ਰਸਮ ਪ੍ਰਸਤੀ ਨਹੀਂ, ਜਿੱਥੇ ਭੇਖ ਦਾ ਅਡੰਬਰ ਨਹੀਂ, ਜਿੱਥੇ ਨਿਰੋਲ ਵਿਵੇਕ ਬੁੱਧ ਹੈ, ਨਿਰੋਲ ਗਿਆਨ ਹੈ। ਭਗਤ ਕਬੀਰ ਜੀ ਕਹਿੰਦੇ ਨੇ ਜੇ ਤੇਰੇ ਮਨ ਦੇ ਅੰਦਰ ਮਹਿਲ ਹੈ ਅੰਤਰ ਮਹਿਲ, ਜੇ ਤੀਰਥ ਨਾਵੈ ਤੂੰ ਤੀਰਥਾਂ ਤੇ ਭੱਜਾ ਫਿਰ ਤਿਸੇ ਬੇਕੁੰਠ ਨਾ ਜਾਣਾ, ਲੋਕ ਪਤੀਨੇ ਕਛੂ ਨਾ ਹੋਵੇ ਨਾ ਹੀ ਰਾਮ ਆਣਾ, ਰੱਬ ਕੋਈ ਬੱਚਾ ਨਹੀਂ ਹੈ। ਭਗਤ ਕਬੀਰ ਜੀ ਕਹਿੰਦੇ ਨੇ ਜਲ ਕੇ ਮੱਜਣ ਜੇ ਗੱਤ ਹੋਵੇ, ਨਿਤ ਨਿਤ ਮੇਂਢਕ ਨਾ ਆਵੇ, ਜੈਸੇ ਮੇਂਢਕ ਤੈਸੇ ਹੋਏ ਨਰ, ਫਿਰ ਜੋਨੀ ਆਵੇ। ਜੇ ਪਾਣੀ ਨਾਲ ਇਸ਼ਨਾਨ ਕਰਨ ਦੇ ਨਾਲ ਕਿਸੇ ਦਰਿਆ ਦੇ ਉੱਤੇ ਜਾ ਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਤੇ ਫਿਰ ਡੱਡੂ ਨੂੰ ਸਭ ਤੋਂ ਪਹਿਲਾਂ ਮਿਲਣਾ ਸੀ। ਭਗਤ ਕਬੀਰ ਜੀ ਨੇ ਬੰਦੇ ਨੂੰ ਇਹਨਾਂ ਗੱਲਾਂ ਵਿੱਚੋਂ ਕੱਢਿਆ। ਭਗਤ ਕਬੀਰ ਜੀ ਨੇ ਆਖਿਆ ਕਿ ਜ਼ਿੰਦਗੀ ਅੰਦਰ ਜੇ ਨਗਨ ਰਹਿਤ ਜੋ ਪਾਈਐ ਜੋਗ, ਬੰਨ ਕਾ ਮਿਰਗ ਮੁਕਤ ਸਭ ਹੋਗ। ਕਈ ਬੰਦੇ ਨੰਗੇ ਸਾਧੂ ਸਰੀਰ ਦੇ ਉੱਤੇ ਕੱਪੜਾ ਹੀ ਨਹੀਂ ਪਾਉਂਦੇ। ਭਗਤ ਕਬੀਰ ਜੀ ਕਹਿੰਦੇ ਜਿੰਨੇ ਨੰਗੇ ਰਹਿ ਕੇ ਰੱਬ ਮਿਲਦਾ ਹੁੰਦਾ ਤੇ ਬੰਨ ਦੇ ਮਿਰਗ ਜਿਹੜੇ ਨੇ ਇਹਨਾਂ ਨੇ ਕਿਹੜੇ ਕਦੀ ਕੱਪੜੇ ਪਾਏ।
ਇਹ ਤਾਂ ਸਭ ਤੋਂ ਪਹਿਲਾਂ ਮੁਕਤ ਹੋਣੇ ਚਾਹੀਦੇ ਨੇ। ਕਿਆ ਨਾਂਗੇ ਕਿਆ ਬਾਤੇ ਚਾਮ ਜੋ ਨਹੀਂ ਚੀਨਸ ਆਤਮ ਰਾਮ। ਮੂੰਡ ਮਨਾਏ ਜੇ ਸਿੱਧ ਪਾਈ ਮੁਕਤੀ ਭੇਡ ਨਾ ਗਈਆ ਕਾਈ। ਜੇ ਮੂੰਡ ਮਨਾ ਕੇ ਸਿੱਧ ਦੀ ਪ੍ਰਾਪਤੀ ਹੋਣੀ ਹੋਵੇ ਧਰਮ ਦੀ ਪ੍ਰਾਪਤੀ ਹੋਣੀ ਚਾਹੇ ਤਾਂ ਭੇਡਾਂ ਨੂੰ ਤਾਂ ਹਰ ਸਾਲ ਮੁੰਡਿਆ ਜਾਂਦਾ। ਬਿੰਦ ਰਾਖ ਜੇ ਤਰੀਏ ਭਾਈ ਖੁਸਰੇ ਕਿਉਂ ਨਾ ਪਰਮ ਗਤ ਪਾਈ। ਕਹੋ ਕਬੀਰ ਸੁਣੋ ਨਰ ਭਾਈ ਰਾਮ ਨਾਮ ਬਿਨ ਕਿਨ ਗਤ ਪਾਈ। ਇੱਕ ਪਰਮਾਤਮਾ ਦਾ ਸਿਮਰਨ ਕਰੋ, ਇੱਕ ਵਾਹਿਗੁਰੂ ਨੂੰ ਆਪਣੇ ਮਨ ਦੇ ਅੰਦਰ ਯਾਦ ਕਰੋ, ਜ਼ਿੰਦਗੀ ਦੇ ਅੰਦਰ ਸ਼ੁਭ ਅਮਲ ਕਰੋ। ਕਿਉਂਕਿ ਅਜੋਕਾ ਸਮਾਂ ਐਸਾ ਆ ਗਿਆ, ਹੁਣ ਭਗਤ ਕਬੀਰ ਜੀ ਦਾ ਹੀ ਬਚਨ ਨੇ, ਜੀਵਤ ਪਿੱਤਰ ਨਾ ਮਾਨੇ ਕਹੂ ਮੂਹੇ ਸਰਾਧ ਕਰਾਈ। ਪਿੱਤਰ ਵੀ ਬੱਪੁਰੇ ਕਹੋ ਕਿਉਂ ਪਾਵੇ ਕਊਆ ਕੂਕਰ ਖਾਈ। ਮੂੰਹ ਕੋ ਕੁਸ਼ਲ ਬਤਾਵੋ ਕੋਈ, ਕੁਸ਼ਲ ਕੁਸ਼ਲ ਕਰਤੇ ਜਗ ਬਿਨਸੈ ਕੁਸ਼ਲ ਵੀ ਕੈਸੇ ਹੋਈ। ਮਰ ਚੁੱਕੇ ਵੱਡੇ ਵਡੇਰਿਆਂ ਨੂੰ 80 ਮਹੀਨੇ ਦੇ ਜਦੋਂ ਸ਼ਰਾਧਾਂ ਦੇ ਦਿਨਾਂ ਦੇ ਲੋਕੀ ਆਪਣੇ ਪਿੱਤਰਾਂ ਦੀ ਪੂਜਾ ਕਰਦੇ, ਪਿੱਤਰਾਂ ਨੂੰ ਉਹਨਾਂ ਦੇ ਨਿਮਿਤ ਭੋਜਨ ਖਵਾ ਕੇ ਇਹ ਮੰਨਦੇ ਵੀ ਇੱਥੇ ਦਿੱਤਾ ਹੋਇਆ ਧਨ ਇਹ ਪਦਾਰਥ ਖਵਾਏ ਹੋਏ ਸਾਡੇ ਪਿੱਤਰਾਂ ਤੱਕ ਜਾਣਗੇ। ਹੁਣ ਧਾਰਮਿਕ ਖੇਤਰ ਦੇ ਅੰਦਰ ਜਿੰਨੀ ਅਗਿਆਨਤਾ ਜਿੰਨੀ ਨਾ ਸਮਝੀ ਹੈ, ਜਿਵੇਂ ਲਕੀਰ ਦਾ ਫਕੀਰ ਬਣ ਕੇ ਬੰਦਾ ਕਰਮ ਕਰਦਾ ਜਾ ਰਿਹਾ, ਭਗਤ ਕਬੀਰ ਜੀ ਨੂੰ ਉਹ ਪ੍ਰਵਾਨ ਨਹੀਂ ਸੀ। ਭਗਤ ਕਬੀਰ ਜੀ ਕਹਿਣ ਲੱਗੇ ਜਿਉਂਦੇ ਜੀ ਬੰਦੇ ਤੂੰ ਪਿੱਤਰਾਂ ਨੂੰ ਪਿੱਤਰ ਨਹੀਂ ਮੰਨਦਾ ਅਤੇ ਮਰਨ ਤੋਂ ਬਾਅਦ ਉਹਨਾਂ ਲਈ ਕਈ ਤਰ੍ਹਾਂ ਦੇ ਪਕਵਾਨ ਬਣਾਉਣਾ। ਹੁਣ ਚਾਹੁੰਦਾ ਇਹ ਹੈ ਮੈਂ ਇੱਥੇ ਦਿੱਤਾ ਮੇਰਾ ਉੱਥੇ ਉਹਨਾਂ ਕੋਲ ਪਹੁੰਚ ਜਾਏ, ਇਹੋ ਜਿਹਾ ਕੋਈ ਤਰੀਕਾ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਿਖਿਆ ਜੇ ਮੁਹਾਕਾ ਧਰਮ ਹੈ ਧਰਮ ਉਹ ਪਿੱਤਰੀ ਦੇ ਅੱਗੇ ਵਸਤ ਸਜਾਣੀ ਹੈ ਪਿੱਤਰੀ ਚੋਰ ਕਰੇ ਵੱਡੀਏ ਹੱਥ ਲਾਲ ਕੇ ਮੁਸਵੀ ਇਹ ਕਰੇ ਨਾਨਕ ਅੱਗੇ ਸੋ ਮਿਲੈ। ਪੜ੍ਹੋ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੈ ਦੇ। ਤੈਨੂੰ ਕਿਸੇ ਨੇ ਅੱਗੇ ਕੁਝ ਨਹੀਂ ਪਹੁੰਚਾਉਣਾ, ਕੋਈ ਐਸਾ ਤਰੀਕਾ ਨਹੀਂ ਹੈ ਕਿ ਤੇਰੇ ਚੜ੍ਹਾਈ ਕਰਨ ਤੋਂ ਬਾਅਦ ਇੱਥੋਂ ਟਰਾਂਸਫਰ ਕਰਕੇ ਪੈਸਾ, ਜਿਵੇਂ ਲੋਕੀ ਬਾਹਰ ਗਿਆ ਬੰਦਾ ਉਹ ਪੈਸਾ ਭੇਜਦਾ ਵੀ ਮੈਨੂੰ ਉਹ ਉਹਨਾਂ ਨੂੰ ਦੂਜੀ ਥਾਂ 'ਤੇ ਮਿਲ ਜਾਏ, ਹਵਾਲਾ ਇਹਨੂੰ ਹੀ ਕਹਿੰਦੇ ਆ। ਮਹਾਰਾਜ ਨੇ ਆਖਿਆ ਸੀ ਦੋ ਨੰਬਰ ਦਾ ਪੈਸਾ ਤੂੰ ਚਾਹੁੰਦਾ ਜੇ ਤੇਰੇ ਕੋਲ ਹੋਵੇ ਤਾਂ ਉਹਨੂੰ ਮੈਂ ਰੱਬ ਦੇ ਘਰ ਭੇਜ ਦਿਆਂ। ਜੇ ਮੁਹਾਕਾ ਧਰਮ ਹੈ ਧਰਮ ਪਿੱਤਰੀ ਦੇ ਅੱਗੇ ਵਸ ਸਜਾਣੀਏ ਪਿੱਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ। ਇਸ ਦਲਾਲ ਦੇ ਜਿਹੜਾ ਇਹ ਕਹਿੰਦਾ ਕਿ ਮੈਂ ਇੱਥੇ ਖਾਧਾ ਤੁਹਾਡੇ ਪਿੱਤਰਾਂ ਨੂੰ ਪਹੁੰਚਾ ਦੂੰਗਾ, ਮਹਾਰਾਜ ਕਹਿੰਦੇ ਨੇ ਉਸ ਦਲਾਲ ਦੇ ਤਾਂ ਹੱਥ ਵੱਢੇ ਜਾਣੇ ਆ। ਦੇਖੋ ਜ਼ਿੰਦਗੀ ਦੇ ਅੰਦਰ ਪਰਮਾਤਮਾ ਦੀ ਬਖਸ਼ਿਸ਼ ਲੈਣ ਦਾ ਇੱਕ ਢੰਗ ਹੈ, ਆਪਣੀ ਕੀਤੀ ਹੋਈ ਸੇਵਾ ਕਿਸੇ ਤਰੀਕੇ ਨਾਲ ਜੇ ਬੰਦਾ ਕਰੇਗਾ। ਮਹਾਰਾਜ ਨੇ ਬਾਣੀ ਵਿੱਚ ਆਖਿਆ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣ ਐਸੇ, ਹੱਕ ਪਰਾਇਆ ਨਾਨਕਾ ਉਹ ਸੂਅਰ ਉਸ ਗਾਏ ਗੁਰਪੀਰ ਖਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪਰਾਇਆ ਹੱਕ ਜੇ ਖਾਏਗਾ, ਪਰਾਏ ਹੱਕ ਨਾਲ ਕੀਤੀ ਹੋਈ ਕਮਾਈ ਨਾਲ ਧਰਮ ਕਦੇ ਕਰਮ ਕਾਂਡ ਕਰੇਗਾ, ਧਾਰਮਿਕ ਸਥਾਨਾਂ ਦੇ ਉੱਤੇ ਦੋ ਨੰਬਰ ਦਾ ਪੈਸਾ ਦੇਗਾ, ਸਮਝੇਗਾ ਵੀ ਇਹਦਾ ਹੁਣ ਮੈਂ ਉੱਥੇ ਫਾਇਦਾ ਲੈ ਲਵਾਂ। ਮਹਾਰਾਜ ਕਹਿੰਦੇ ਨਹੀਂ, ਗੁਰੂ ਨਹੀਂ ਇਹੋ ਜਿਹੀਆਂ ਗੱਲਾਂ ਦੀ ਗਵਾਹੀ ਭਰਦਾ। ਸ਼ੁਭ ਅਮਲ ਕਰ, ਹੱਕ ਸੱਚ ਦੀ ਕਮਾਈ ਕਰ, ਹੱਕ ਸੱਚ ਦੀ ਕਮਾਈ ਵਿੱਚੋਂ ਦਸਵੰਧ ਕੱਢ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਗੁਰੂ ਦੀ ਸੇਵਾ ਵਿੱਚ ਲਾ। ਜਦੋਂ ਹੱਕ ਸੱਚ ਦੀ ਕਮਾਈ ਨਾਲ ਸੇਵਾ ਕਰੇਗਾ, ਇਸ ਕੀਤੀ ਹੋਈ ਸੇਵਾ ਦਾ ਫਲ ਤੈਨੂੰ ਅੱਗੇ ਮਿਲੇਗਾ, ਤੈਨੂੰ ਮਿਲੇਗਾ ਜੇ ਇੱਥੇ ਕਰੇਗਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹੇ ਮਨੋ ਵਿਸਾਰੀ ਹੈ। ਆਪਣ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀ ਹੈ। ਸਾਨੂੰ ਪਰਮਾਤਮਾ ਨੇ ਜ਼ਿੰਦਗੀ ਆਪਣੇ ਹੱਥੀ ਆਪਣਾ ਕਾਰਜ ਸਵਾਰਨ ਵਾਸਤੇ ਦਿੱਤੀ ਹੈ, ਇੱਥੇ ਸਵਾਰਿਆ ਕੰਮ ਹੀ ਸਾਡਾ ਅੱਗੇ ਜਾ ਕੇ ਸਾਡੇ ਕੰਮ ਆਉਣਾ, ਇਸ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ। ਇਸ ਕਰਕੇ ਭਗਤ ਕਬੀਰ ਜੀ ਨੇ ਆਖਿਆ ਸੀ ਜੀਵਤ ਪਿੱਤਰ ਨਾ ਮਾਨੇ ਕਹੂ ਮੂਹੇ ਸਰਾਧ ਕਰਾਈ। ਦੇਖੋ ਭਗਤ ਕਬੀਰ ਜੀ ਕਹਿੰਦੇ ਅੰਨੈ ਬਿਨਾਂ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਬੜਾ ਰੋਲਾ ਅਸੀਂ ਭਗਤ ਕਬੀਰ ਜੀ ਦੇ ਨਾਂ ਦਾ ਪਾਉਣਾ ਚਾਹੀਦਾ, ਵਡਿਆਈ ਕਰਨੀ ਚਾਹੀਦੀ ਹੈ, ਪਰ ਸੁਣੋ ਤਾਂ ਸਹੀ ਭਗਤ ਕਬੀਰ ਜੀ ਕਹਿੰਦੇ ਛੋਡੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਹੋਏ ਰੰਡ। ਜਿਹੜੇ ਅੰਨ ਛੱਡ ਕੇ ਪਖੰਡ ਕਰਦੇ ਨੇ, ਅੰਨ ਨੂੰ ਕਹਿੰਦੇ ਮੈਂ ਆਹ ਨਹੀਂ ਖਾਣਾ ਆਹ ਨਹੀਂ ਖਾਣਾ, ਮੈਂ ਇਸ ਦਿਨ ਪਿਆਜ਼ ਨਹੀਂ ਖਾਂਦਾ, ਮੈਂ ਇਸ ਦਿਨ ਲਸਣ ਨਹੀਂ ਖਾਂਦਾ, ਮੈਂ ਆਹ ਨਹੀਂ ਖਾਂਦਾ, ਮੈਂ ਆਹ ਨਹੀਂ ਖਾਂਦਾ, ਇਹ ਦਿਨ ਆਹ ਮੈਂ ਕਰਦਾ। ਮਹਾਰਾਜ ਕਹਿੰਦੇ ਨੇ ਇਹ ਕੀ ਚੀਜ਼ ਹੈ? ਅੰਨ ਰੱਬ ਨੇ ਦਿੱਤਾ ਸਰੀਰ ਨੂੰ ਚਲਾਉਣ ਵਾਸਤੇ, ਇਹਨੂੰ ਛੱਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਮਨਾ, ਇਹ ਵਰਤਾਂ ਦੇ ਚੱਕਰ ਵਿੱਚ ਨਾ ਪਓ। ਮੈਂ ਬੀਬੀਆਂ ਭੈਣਾਂ ਨੂੰ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਨੂੰ ਇਹਨਾਂ ਕਰਮ ਕਾਂਡਾਂ ਤੋਂ, ਵਹਿਮਾਂ ਭਰਮਾਂ ਤੋਂ, ਕਰਮ ਕਾਂਡਾਂ ਤੋਂ, ਰਸਮਾਂ ਤੋਂ, ਭੇਖਾਂ ਤੋਂ, ਅਡੰਬਰਾਂ ਤੋਂ ਬਚਾਉਂਦੇ ਹਨ। ਭਗਤ ਕਬੀਰ ਜੀ ਨੇ ਇਹ ਬਚਨ ਰੱਖ ਕੇ, ਪੰਡਿਤ ਮੁੱਲਾ ਜੋ ਲਿਖ ਲਈਆ ਛਾੜ ਚੱਲੇ, ਹਮ ਕਛੂ ਨਾ ਲਈਆ। ਜਿਹ ਮਾਰਗ ਪੰਡਿਤ ਗਏ ਪਾਛੇ ਭਰੀ ਬਹੀਰ, ਇੱਕ ਅਵਗੜ ਘਾਟੀ ਰਾਮ ਕੀ ਤਹਿ ਚੜ ਰਹੇ ਹੋ। ਕਬੀਰ ਕਬੀਰ ਨੇ ਉਹ ਰਸਤਾ ਫੜਿਆ ਜਿਹੜਾ ਗੁਰੂ ਨਾਨਕ ਸਾਹਿਬ ਦਾ ਰਸਤਾ ਹੈ, ਜਿਹੜਾ ਸਿੱਖ ਮਤ ਦਾ ਰਸਤਾ ਹੈ, ਜਿਹੜਾ ਗੁਰਮਤ ਦਾ ਰਸਤਾ ਹੈ। ਤੋ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ ਕਿ ਉਸ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਕਰ, ਸਦਾ ਮਨ ਦੇ ਅੰਦਰ ਉਸ ਦਾ ਪਿਆਰ ਪੈਦਾ ਕਰ, ਆਪਣਾ ਮਨ ਤਨ ਉਸ ਨੂੰ ਅਰਪਣ ਕਰ।
ਗੁਰ ਸ਼ਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ।
ਗੁਰੂ ਸ਼ਬਦੀ, ਗੁਰੂ ਦੇ ਸ਼ਬਦ ਦੁਆਰਾ ਉਸ ਕਰਤੇ ਪੁਰਖ ਮਾਲਕ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ, ਸੱਚ ਦੀ ਪ੍ਰਾਪਤੀ ਹੁੰਦੀ ਹੈ, ਵਿਵੇਕ ਬੁੱਧ ਦੀ ਪ੍ਰਾਪਤੀ ਹੁੰਦੀ ਹੈ। ਤੇ ਸਤਿਗੁਰੂ ਕਹਿੰਦੇ ਨੇ ਉਹ ਸੱਚਾ ਪਰਮੇਸ਼ਵਰ ਜਿਹੜਾ ਹੈ ਉਹ ਗਹਿਰ ਤੇ ਗੰਭੀਰ ਹੈ।
ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ।
ਮਨ ਤਨ ਹਿਰਦੇ ਰਵ ਰਹਿਆ ਹਰ ਹੀਰਾ ਹੀਰ। ਜਦੋਂ ਤਨ ਮਨ ਧਨ ਅਰਪਣ ਕਰਕੇ ਗੁਰੂ ਦੀ ਕਿਰਪਾ ਦੇ ਨਾਲ ਨਾਮ ਨੂੰ ਦ੍ਰਿੜ ਕਰੇਗਾ, ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਹਰੀ ਨਾਮ ਦਾ ਹੀਰਾ ਹੈ, ਹਰੀ ਨਾਮ ਦੀ ਜਿਹੜੀ ਵਡਿਆਈ ਹੈ, ਇਹ ਤੇਰੇ ਮਨ ਦੇ ਅੰਦਰ, ਤਨ ਦੇ ਅੰਦਰ, ਹਿਰਦੇ ਦੇ ਅੰਦਰ ਇਹ ਰਮੀ ਰਹੇਗੀ, ਇਹ ਵਸੀ ਰਹੇਗੀ, ਤੇਰੇ ਅੰਦਰ ਹਮੇਸ਼ਾ ਉਸ ਕਰਤਾਰ ਦੀ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਬਣੀ ਰਹੇਗੀ।
ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਫੀਰ।
ਜਨਮ ਮਰਨ ਕਾ ਦੁੱਖ ਗਿਆ, ਇਹ ਜਨਮ ਮਰਨ, ਇਹ ਜੰਮ ਦੀ ਫਾਈ, ਜਿਹੜਾ ਜ਼ਿੰਦਗੀ ਦੇ ਅੰਦਰ ਇਸ ਆਤਮ ਨੂੰ, ਜੀਵ ਨੂੰ ਇਹ ਜਿਹੜਾ ਦੁੱਖ ਲੱਗਾ ਹੋਇਆ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਇਹ ਲੰਮੇ ਦੇਸ਼ ਦੀ ਯਾਤਰਾ, ਇਹ ਬਾਰ ਬਾਰ ਜੰਮਣ ਮਰਨ ਦਾ ਗੇੜ ਸਤਿਗੁਰੂ ਕਹਿੰਦੇ ਨੇ ਤੇਰਾ ਕੱਟਿਆ ਜਾਏਗਾ, ਜੰਮਣ ਤੇ ਮਰਨ ਨਹੀਂ ਹੋਏਗਾ। ਮਨ ਕਰਕੇ ਤਨ ਕਰਕੇ ਪਰਮੇਸ਼ਵਰ ਦੀ ਹਜ਼ੂਰੀ ਦੇ ਅੰਦਰ ਉਸ ਵਾਹਿਗੁਰੂ ਦਾ ਨਾਮ ਦ੍ਰਿੜ ਕਰੇਗਾ, ਤੇ ਸਤਿਗੁਰੂ ਕਹਿੰਦੇ ਨੇ ਫਿਰ ਪਵੇ ਨਾ ਫੀਰ, ਫਿਰ ਫੀਰ, ਫੀਰ ਤੋਂ ਭਾਵ ਫੇਰਾ ਨਹੀਂ ਪਏਗਾ।
ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ।
ਤੇ ਅੰਤਮ ਪੰਕਤੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਭਾਈ ਨਾਮ ਸਲਾਹੇ ਤੂੰ, ਨਾਮ ਪਰਮਾਤਮਾ ਦੀ ਸਰਵ ਵਿਆਪਕ ਸ਼ਕਤੀ, ਉਸ ਵਾਹਿਗੁਰੂ ਦੀ ਸੁਪਰੀਮ ਪਾਵਰ ਜਿਹੜੀ ਹਰ ਸ਼ੈ ਦੇ ਅੰਦਰ ਰਮੀ ਹੋਈ ਹੈ, ਸਤਿਗੁਰੂ ਕਹਿੰਦੇ ਨੇ ਉਹਦੀ ਵਡਿਆਈ ਕਰਿਆ ਕਰ, ਉਹਦੇ ਗੁਣ ਗਾਇਆ ਕਰ, ਉਹਦੀ ਸਿਫਤ ਸਲਾਹ ਕਰਿਆ ਕਰ। ਜਦੋਂ ਨਾਮ ਦੀ ਵਡਿਆਈ ਕਰੇਗਾ, ਨਾਮ ਦੀ ਸਿਫਤ ਸਲਾਹ ਕਰੇਗਾ, ਨਾਮ ਦੇ ਸਰੂਪ ਨੂੰ ਆਪਣੇ ਹਿਰਦੇ ਵਿੱਚ ਵਸਾਏਗਾ, ਤੇ ਸਤਿਗੁਰੂ ਕਹਿੰਦੇ ਨੇ ਉਹ ਗੁਣੀ ਗਹੀਰ ਪਰਮਾਤਮਾ ਤੇਰੇ ਹਿਰਦੇ ਵਿੱਚ ਸਦੀਵੀ ਤੌਰ ਦੇ ਉੱਤੇ ਵਸ ਜਾਏਗਾ। ਤੂੰ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਮੂਹ ਸੰਗਤ ਨੂੰ ਗੁਰਸਿੱਖੀ ਜੀਵਨ, ਨਾਮ ਬਾਣੀ ਦੀਆਂ ਦਾਤਾਂ ਬਖਸ਼ਣ। ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਮੂਹ ਸੰਗਤ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਜੋ ਨਿਮਾਣੇ ਜੇ ਕੂਕਰ ਨੂੰ ਪਿਆਰ ਤੇ ਸਤਿਕਾਰ ਬਖਸ਼ਦੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਗੁਰਸਿੱਖੀ ਜੀਵਨ, ਨਾਮ ਬਾਣੀ ਦੀਆਂ ਦਾਤਾਂ ਬਖਸ਼ਣ। ਆਓ ਅੰਤਮ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਫੀਰ। ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।